212 ਅੰਗ ਤੇ ਪਾਵਨ ਪਵਿੱਤਰ ਉਪਦੇਸ਼ 151 ਸ਼ਬਦ ਸ਼੍ਰਵਣ ਕਰ ਚੁੱਕੇ ਹਾਂ। 152 ਸ਼ਬਦ ਮਹਾਰਾਜ ਬਖਸ਼ਿਸ਼ ਕਰਦੇ ਨੇ। ਗੌੜੀ ਰਾਗ ਦੇ ਵਿੱਚ ਪੂਰਬੀ ਗੌੜੀ ਦੀ ਜਾਤੀ ਹੈ। ਗੌੜੀ ਦੀਆਂ ਕੁੱਲ ਜਾਤੀਆਂ 11 ਹਨ। ਇੱਥੇ ਪੂਰਬੀ ਅੱਖਰ ਲਿਖਿਆ, ਇਹਦੇ ਥੱਲੇ ਬਿਲਕੁਲ ਛੋਟਾ ਜਿਹਾ 4 ਪਾਇਆ ਹੋਇਆ। ਕਈ ਥਾਈਂ 1, 2, 3, 4, 5, 6, 7, 8, 9, 10, 11 ਇੰਨੇ ਅੱਖਰ ਸਹਿਜ ਪਾਠ ਕਰਦਿਆਂ, ਅਖੰਡ ਪਾਠ ਕਰਦਿਆਂ, ਸੰਥਿਆ ਕਰਦਿਆਂ ਜਦੋਂ ਥੱਲੇ ਆਉਂਦੇ ਨੇ, ਬਹੁਤ ਸਾਰੇ ਪ੍ਰੇਮੀ ਪੁੱਛਦੇ ਨੇ ਉਹ ਛੋਟਾ ਜਿਹਾ ਚੌਕਾ ਥੱਲੇ ਪਾਇਆ, ਇਹਦਾ ਕੀ ਅਰਥ ਹੈ? ਸੋ ਇਹਦਾ ਭਾਵ ਹੈ ਕਿ ਗੌੜੀ ਦੀ ਪੂਰਬੀ ਜਿਹੜੀ ਜਾਤੀ ਹੈ, ਚੌਥੀ ਜਾਤੀ ਹੈ। ਕਈ ਵਾਰੀ ਇਹ ਬਰਾਬਰ ਵੀ ਲਿਖਿਆ ਹੁੰਦਾ, ਗੌੜੀ 11ਵੀਂ, ਗੌੜੀ 12ਵੀਂ ਜਾਂ ਗੌੜੀ 10ਵੀਂ ਵੀ ਲਿਖ ਸਕਦੇ ਨੇ। ਸੋ ਇਸ ਤਰ੍ਹਾਂ ਇਹਦਾ ਭਾਵ ਅਰਥ ਹੈ, ਪੰਚਮ ਪਿਤਾ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਸ਼ਹੀਦਾਂ ਦੇ ਸਰਤਾਜ, ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਰਹਾਉ ਦੀਆਂ ਪੰਕਤੀਆਂ ਵਿੱਚ ਸ਼ਬਦ ਦਾ ਪ੍ਰਯੋਜਨ ਮਹਾਰਾਜ ਨੇ ਪਹਿਲਾਂ ਹੀ ਦੱਸ ਦਿੱਤਾ ਹੈ ਕਿ ਇਸ ਸ਼ਬਦ ਦਾ ਪ੍ਰਯੋਜਨ ਕੀ ਹੈ, ਲਿਖਣ ਦਾ ਭਾਵ ਅਰਥ ਕੀ ਹੈ। ਇਹ ਸ਼ਬਦ ਦਾ ਜੋ ਲਿਖਣ ਦਾ ਮੁੱਖ ਪ੍ਰਯੋਜਨ ਹੈ, ਮੇਰੇ ਮਨ ਸਰਣ ਪ੍ਰਭੂ ਸੁਖ ਪਾਏ। ਦੁਨੀਆਂ ਦੇ ਅੰਦਰ ਸਾਰੇ ਇਨਸਾਨ ਸੁਖ ਨੂੰ ਚਾਹੁੰਦੇ ਨੇ, ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਸੁਖ ਸਿਰਫ ਵਾਹਿਗੁਰੂ ਦੀ ਸ਼ਰਨ ਵਿੱਚ ਹੀ ਜੀਵ ਨੂੰ ਪ੍ਰਾਪਤ ਹੁੰਦਾ। ਇਸ ਗੱਲ ਦੀ ਆਪਾਂ ਨੂੰ ਗਿਆਤ ਦੇ ਰਹੇ ਸਤਿਗੁਰੂ ਮਹਾਰਾਜ, ਜਾ ਦਿਨ ਬਿਸਰੈ ਪ੍ਰਾਣ ਸੁਖਦਾਤਾ, ਸੋ ਦਿਨ ਜਾਤ ਅਜਾਏ ਰਹਾਉ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਫਰਮਾਉਂਦੇ ਨੇ ਕਿ ਜਿਸ ਦਿਨ ਵਾਹਿਗੁਰੂ, ਜੋ ਪ੍ਰਾਣਾਂ ਨੂੰ ਸੁਖ ਦੇਣ ਵਾਲਾ ਪਰਮਾਤਮਾ ਵਾਹਿਗੁਰੂ ਹੈ, ਉਹ ਜਦੋਂ ਸਾਨੂੰ ਵਿਸਰ ਜਾਂਦਾ, ਭੁੱਲ ਜਾਂਦਾ ਹੈ, ਉਹ ਦਿਨ ਐਵੇਂ ਅਜਾਏ ਭਾਵ ਨਿਸਫਲੀ ਜਾਤ ਤੋਂ ਭਾਵ ਬਤੀਤ ਹੋ ਜਾਂਦਾ। ਕਿਉਂਕਿ ਮਨੁੱਖਾ ਜਨਮ ਜਿਸ ਕੰਮ ਲਈ ਦਿੱਤਾ ਹੈ, ਉਹ ਜ਼ਰੂਰੀ ਕਾਰਜ ਹੈ ਨਾਮ ਜਪਣਾ। ਇਸੇ ਕਰਕੇ ਸਤਿਗੁਰੂ ਕਹਿੰਦੇ, ਜਿਸ ਦਿਨ ਤੁਹਾਡਾ ਪਰਮਾਤਮਾ ਦਾ ਨਾਲ ਪ੍ਰੇਮ ਟੁੱਟ ਗਿਆ, ਨਿਤਨੇਮ ਟੁੱਟ ਗਿਆ, ਗੁਰੂ ਨਾਲੋਂ ਵਿਛੜ ਗਏ, ਉਹ ਜਿਹੜਾ ਸਾਡਾ ਦਿਨ ਹੈ ਉਹ ਜਾਣੋ ਬੇਅਰਥੀ ਹੈ, ਫਿਰ ਉਹ ਦਿਨ ਸਫਲਾ ਨਹੀਂ ਹੋਇਆ ਸਾਡਾ। ਇਸ ਗੱਲ ਦੀ ਵਾਸਤੇ ਗੁਰਸਿੱਖ ਹਮੇਸ਼ਾ ਮਨ ਦੇ ਅੰਦਰ ਚੇਤੰਨ ਰਹਿੰਦਾ, ਬਹੁਤ ਜ਼ਿਆਦਾ ਸਾਵਧਾਨ ਰਹਿੰਦਾ। ਸਤਿਗੁਰੂ ਕਹਿੰਦੇ ਨੇ, ਸਭੇ ਗੱਲਾਂ ਵਿਸਰਨ, ਇੱਕੋ ਵਿਸਰਨਾ ਜਾਓ। ਸਾਡਾ ਜ਼ਿੰਦਗੀ ਦਾ ਸਾਰਿਆਂ ਨਾਲੋਂ ਜ਼ਰੂਰੀ, ਪ੍ਰਾਣਾਂ ਤੋਂ ਵੀ ਵੱਧ ਵੱਡਾ ਕੰਮ ਹੈ। ਸਿੱਖ ਸਾਹ ਲੈਣਾ ਭੁੱਲ ਸਕਦਾ, ਪਰ ਸਿੱਖ ਵਾਹਿਗੁਰੂ ਕਹਿਣਾ ਨਹੀਂ ਭੁੱਲ ਸਕਦਾ। ਗੁਰਸਿੱਖ ਨਿਤਨੇਮ ਨਹੀਂ ਛੱਡ ਸਕਦਾ, ਬਾਕੀ ਸਾਰੇ ਕੰਮ ਛੱਡ ਦਿਓ। ਕਿਉਂਕਿ ਇਸੇ ਗੱਲ ਦੀ ਆਪਾਂ ਕਦਰ ਨਹੀਂ ਪਾਈ ਹੈ ਕਿ ਆਪਾਂ ਆਪਣੇ ਕੰਮ ਨੂੰ ਪਹਿਲ ਦਿੱਤੀ ਹੈ, ਵੀ ਸਾਡਾ ਜੀ ਕੰਮ ਰਹਿੰਦਾ ਸੀ, ਇਸ ਕਰਕੇ ਅਸੀਂ ਅੱਜ ਨਿਤਨੇਮ ਨਹੀਂ ਕੀਤਾ, ਸਾਡੇ ਹੁਣ ਆਹ ਕੰਮ ਆ ਗਿਆ, ਫਿਰ ਅਸੀਂ ਸੰਗਤ ਵਿੱਚ ਨਹੀਂ ਜਾ ਸਕੇ। ਆਪਾਂ ਸੰਗਤ ਦੀ ਕੀਮਤ ਨੂੰ ਸਮਝ ਹੀ ਨਹੀਂ ਸਕੇ, ਸ਼ਬਦ ਦੀ ਕੀਮਤ ਨੂੰ ਨਹੀਂ ਸਮਝ ਸਕੇ, ਨਿਤਨੇਮ ਦੀ, ਸਿਮਰਨ ਦੀ ਕੀਮਤ ਨੂੰ ਜਾਣਿਆ ਨਹੀਂ, ਆਪਾਂ ਕਦਰ ਨਹੀਂ ਪਾਈ ਇਸ ਚੀਜ਼ ਦੀ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਿਰਤਾਜ, ਇੰਨੇ ਵੱਡੇ ਸਤਿਗੁਰ ਸਾਨੂੰ ਇੰਨੀ ਵੱਡੀ ਸਿੱਖਿਆ ਦੇ ਰਹੇ ਨੇ ਕਿ ਜਿਸ ਦਿਨ ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ, ਤਿਤ ਦਿਨ ਮਰੀਐ ਝੂਰ। ਜਿੱਦਣ ਵਾਹਿਗੁਰੂ ਵਿਸਰ ਜਾਵੇ, ਉਦਣ ਸਾਨੂੰ ਝੂਰ ਝੂਰ ਕੇ ਮਰਨਾ ਚਾਹੀਦਾ। ਇਤਨਾ ਵੀ ਸਤਿਗੁਰੂ ਮਹਾਰਾਜ ਸਾਨੂੰ ਹੁਕਮ ਕਰਦੇ ਨੇ, ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਏਕ ਰੈਣ ਕੇ ਪਾਹੁਣ ਤੁਮ ਆਏ, ਬਹੁ ਜੁਗ ਆਸ ਵਧਾਏ। ਮਹਾਰਾਜ ਕਹਿੰਦੇ, ਤੁਸੀਂ ਇੱਕ ਰਾਤ ਦੇ ਪ੍ਰਾਹੁਣੇ ਆਏ ਹੋਏ ਹੋ ਸੰਸਾਰ 'ਚ, ਅਵਸਥਾ ਰੂਪੀ, ਉਮਰ ਰੂਪੀ ਇੱਕ ਰਾਤ ਹੈ, ਅਤੇ ਬਹੁਤੇ ਯੁੱਗਾਂ ਦੀ ਆਸਾ ਬੰਨ੍ਹ ਕੇ ਤੁਸੀਂ ਬੈਠੇ ਹੋ। ਆਇਆ ਤਾਂ ਹੋਵੇ ਬੰਦਾ ਥੋੜ੍ਹੇ ਦਿਨਾਂ ਵਾਸਤੇ ਇੱਥੇ, ਅਤੇ ਬੰਨ੍ਹ ਕੇ ਆਸਾ ਬਹੁਤ ਜ਼ਿਆਦਾ ਬੈਠ ਜਾਵੇ। ਸਤਿਗੁਰੂ ਕਹਿੰਦੇ, ਕਦੇ ਵਿਚਾਰ ਕੇ ਦੇਖਿਓ, ਇੱਕ ਪੂਰੀ ਜ਼ਿੰਦਗੀ ਲਈ ਇੱਕ ਮਨੁੱਖ ਨੂੰ ਕਿੰਨੇ ਪੈਸਿਆਂ ਦੀ, ਕਿੰਨੇ ਪਦਾਰਥਾਂ ਦੀ, ਕਿੰਨੇ ਘਰ ਦੀ ਲੋੜ ਹੁੰਦੀ ਹੈ। ਮਨੁੱਖ ਘੱਟੋ ਘੱਟ ਵੀ ਆਉਣ ਵਾਲੇ, ਜਿਵੇਂ ਘੱਟੋ ਘੱਟ ਉਹਨੇ 10,000 ਸਾਲ ਜਿਉਣਾ ਹੁੰਦਾ, ਇੰਨੀ ਚੀਜ਼ਾਂ ਜਮ੍ਹਾਂ ਕਰ ਲੈਂਦਾ ਆਪਣੇ ਕੋਲ ਮਨੁੱਖ। ਇਸ ਕਰਕੇ ਸਤਿਗੁਰੂ ਕਹਿੰਦੇ, ਇੰਨਾ ਕੁਛ ਜਮ੍ਹਾਂ ਨਹੀਂ ਕਰਨਾ, ਆਪਾਂ ਨੇ ਆਪਣੇ ਕੋਲ ਨਾਮ ਨੂੰ ਜਮ੍ਹਾਂ ਕਰਨਾ ਜਿਹਨੇ ਨਾਲ ਜਾਣਾ। ਜੇ ਤਾਂ ਹੋਵੇ ਆਪਾਂ ਨੇ ਬਹੁਤ ਸਮਾਂ ਇੱਥੇ ਸੰਸਾਰ ਅੰਦਰ ਰਹਿਣਾ, ਫਿਰ ਕਹਿੰਦੇ ਉਹ ਚੀਜ਼ ਜਮ੍ਹਾਂ ਠੀਕ ਹੈ। ਪਰ ਜਿਹੜੀ ਚੀਜ਼ ਆਪਾਂ ਛੱਡ ਕੇ ਹੀ ਚਲੀ ਜਾਣੀ ਸੰਸਾਰ ਦੇ ਵਿੱਚੋਂ, ਇੰਨਾ ਜ਼ਿਆਦਾ ਉਹਦੇ ਉੱਤੇ ਅਭਿਆਸ ਮਿਹਨਤ ਕਰਨ ਦੀ ਲੋੜ ਨਹੀਂ ਜਿੰਨਾ ਸਾਨੂੰ ਜ਼ਰੂਰਤ ਹੈ ਨਾਮ ਜਪਣ ਦੀ, ਜਿੰਨਾ ਸਾਨੂੰ ਜ਼ਰੂਰਤ ਹੈ ਨਿਤਨੇਮ ਕਰਨ ਦੀ। ਆਮ ਹੀ ਇਹ ਪ੍ਰਸ਼ਨ ਹੋ ਜਾਂਦਾ ਖੜਾ ਕਿ ਜੇ ਇੰਨਾ ਪਾਠ ਕਰਾਂਗੇ, ਜੇ ਅਸੀਂ ਇੰਨੀ ਜਿੰਨਾ ਤੁਸੀਂ ਕਹਿੰਦੇ ਹੋ ਇੰਨਾ ਪਾਠ ਕਰਾਂਗੇ, ਇੰਨੀ ਬੰਦਗੀ ਕਰਾਂਗੇ ਅਸੀਂ, ਫਿਰ ਤਾਂ ਸਾਡੇ ਨਿਆਣੇ ਹੀ ਭੁੱਖੇ ਮਰ ਜਾਣਗੇ, ਫਿਰ ਰੋਟੀ ਕਿੱਥੋਂ ਖਵਾਵਾਂਗੇ ਇਹਨਾਂ ਨੂੰ। ਪਰ ਇਹੀ ਭੁਲੇਖਾ ਸਾਰਿਆਂ ਨੂੰ ਹੀ ਪਿਆ ਹੋਇਆ ਬਈ ਜੇ ਅਸੀਂ ਐਂ ਕੀਤਾ ਫਿਰ ਰੋਟੀ ਕਿੱਥੋਂ ਖਾਵਾਂਗੇ। ਆਪਾਂ ਆਪਣੇ ਆਪ ਨੂੰ ਇਉਂ ਸਮਝਦੇ ਹਾਂ ਜਿਵੇਂ ਆਪਾਂ ਦਾਤੇ ਹੁੰਦੇ ਹਾਂ ਜਾਂ ਆਪਾਂ ਕਰਤਾ ਪੁਰਖ ਆਪ ਹੁੰਦੇ ਹਾਂ ਬਈ ਪਤਾ ਨਹੀਂ ਫਿਰ ਜੇ ਅਸੀਂ ਨਾ ਕੀਤਾ ਤਾਂ ਸ਼ਾਇਦ ਵਾਹਿਗੁਰੂ ਫਿਰ ਨਾ ਹੀ ਦੇਵੇਗਾ। ਜਦੋਂ ਅਸੀਂ ਵਾਹਿਗੁਰੂ ਦੇ ਕੰਮ ਵਿੱਚ ਲੱਗਦੇ ਹਾਂ, ਜਦੋਂ ਅਸੀਂ ਨਿਤਨੇਮ ਵਿੱਚ ਲੱਗਦੇ ਹਾਂ, ਜਦੋਂ ਅਸੀਂ ਸਿਮਰਨ ਵਿੱਚ ਲੱਗਦੇ ਹਾਂ, ਤਾਂ ਉਦੋਂ ਜਾਣੋ ਵਾਹਿਗੁਰੂ ਦਾ ਖਿਆਲ ਵੀ ਸਾਡੇ ਵੱਲ ਹੁੰਦਾ। ਵਾਹਿਗੁਰੂ ਆਪ ਕਿਰਪਾ ਕਰਦੇ ਨੇ ਨਿਤਨੇਮ ਕਰਨ ਵਾਲਿਆਂ ਨੂੰ, ਬੰਦਗੀ ਕਰਨ ਵਾਲਿਆਂ ਨੂੰ ਆਪ ਰਸਤਾ ਦੇ ਦਿੰਦੇ ਨੇ, ਆਪ ਕਿਰਪਾ ਕਰ ਦਿੰਦੇ ਨੇ। ਜੇ ਵਾਹਿਗੁਰੂ ਦੀ ਕਿਰਪਾ ਹੋ ਜਾਏ ਤਾਂ ਕੁਛ ਵੀ ਕਮੀ ਨਹੀਂ ਇਨਸਾਨ ਨੂੰ ਰਹਿੰਦੀ। ਬਹੁਤ ਵੱਡੇ ਵੱਡੇ ਬੰਦੇ ਬੈਠੇ ਨੇ, ਇੱਥੇ ਵੀ ਬੈਠੇ ਨੇ। ਸੋ ਜਿਵੇਂ ਕੋਈ ਬਹੁਤ ਤਕੜਾ ਬਿਜ਼ਨਸਮੈਨ ਸੀ ਇੱਥੇ ਅਮਰੀਕਾ ਦੇ ਵਿੱਚ, ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਦੀ ਇਹੋ ਜਿਹੀ ਪ੍ਰੇਰਣਾ ਹੋਈ ਕਿ ਭਾਈ ਕੰਮ ਤੇਰਾ ਹੋਰ ਆ, ਕਰੀ ਤੂੰ ਹੋਰ ਜਾ ਰਿਹਾ। ਉਹਨੇ ਸਾਰਾ ਕੁਝ ਛੱਡ ਕੇ ਭਗਤੀ ਕਰਨੀ ਆਰੰਭ ਕਰ ਦਿੱਤੀ। ਹੁਣ ਉਹ ਕਹਿੰਦਾ ਮੈਂ ਭਗਤੀ ਕੀਤੀ ਤੇ ਪ੍ਰਾਪਤੀ ਵੀ ਕੀਤੀ ਆ, ਪਰ ਮੈਨੂੰ ਅੱਜ ਤੱਕ ਵਾਹਿਗੁਰੂ ਨੇ ਕੋਈ ਕਮੀ ਨਹੀਂ ਆਉਣ ਦਿੱਤੀ, ਨਾਲੇ ਮੈਂ ਕਹਿੰਦਾ ਕੋਈ ਕੰਮ ਨਹੀਂ ਕਰਦਾ। ਇਸ ਕਰਕੇ ਇਹ ਗੱਲ ਦਾ ਧਿਆਨ ਕਰੋ ਕਿ ਪਰਮਾਤਮਾ ਦੀ ਭਗਤੀ ਕਰਨਾ ਪਰਮਾਤਮਾ ਦਾ ਕੰਮ ਹੈ। ਮੇਰੇ ਰਾਮ ਮੋਕੋ ਹਰ ਜਨ ਕਾਰ ਹੈ ਲਾਈਐ, ਸਤਿਗੁਰੂ ਕਹਿੰਦੇ ਹੋਰ ਕਾਰ ਬੇਕਾਰ ਹੈ, ਇੱਕ ਸੱਚੀ ਕਾਰ ਹੈ ਲਾਇਆ। ਜਿਵੇਂ ਆਪਾਂ ਕਹਿੰਦੇ ਕਿ ਮੈਂ ਕੰਮ ਦੇ ਉੱਤੇ 8 ਘੰਟੇ ਕੰਮ ਕਰਦਾ, 8 ਘੰਟੇ ਰੋਜ਼ ਜੇ ਆਪਾਂ ਕਿਤੇ ਜ਼ਿੰਦਗੀ 'ਚ ਸਮਾਂ ਮਿਲ ਜੇ 2-3 ਮਹੀਨੇ 8 ਘੰਟੇ ਮੂਲ ਮੰਤਰ ਹੀ ਕਰੀ ਜਾਈਏ, 8 ਘੰਟੇ ਜਾਂ ਜਪਜੀ ਸਾਹਿਬ ਹੀ ਪੜ੍ਹੀ ਜਾਈਏ, 3 ਮਹੀਨਿਆਂ ਬਾਅਦ ਉਹਦਾ ਬਹੁਤ ਅੱਛਾ ਰਿਜ਼ਲਟ ਆਉਂਦਾ। ਫਿਰ 3 ਮਹੀਨਿਆਂ ਬਾਅਦ ਆਪਾਂ ਨੂੰ ਪਤਾ ਲੱਗ ਜਾਣਾ ਕਿ ਇਹ ਜਿਹੜਾ ਵਾਹਿਗੁਰੂ ਦੇ ਕੰਮ ਵਿੱਚ ਲੱਗੇ ਸੀ ਇਹਦੇ 'ਚ ਸਾਨੂੰ ਜ਼ਿਆਦਾ ਫਾਇਦਾ ਹੋਇਆ। ਵਾਹਿਗੁਰੂ ਦੀ ਸੇਵਾ ਵਿੱਚ ਲੱਗਿਆਂ ਸਾਨੂੰ ਬਹੁਤ ਕਿਰਪਾ ਹੁੰਦੀ ਹੈ। ਸਤਿਗੁਰੂ ਸਾਨੂੰ ਇਹੀ ਸਮਝਾ ਰਹੇ ਨੇ, ਗ੍ਰਹਿ ਮੰਦਰ ਸੰਪੈ ਜੋ ਦੀਸੈ ਜਿਉਂ ਤਰਵਰ ਕੀ ਛਾਏ। ਗ੍ਰਹਿ ਘਰ ਕੱਚੇ ਮੰਦਰ ਪੱਕੇ ਅਤੇ ਸੰਪਦਾ ਜੋ ਮਾਲ ਧਨ ਪੈਸਾ, ਜੋ ਵੀ ਸਾਨੂੰ ਨਜ਼ਰ ਆ ਰਿਹਾ ਸਤਿਗੁਰੂ ਕਹਿੰਦੇ ਸਭ ਕੁਛ ਦਰਖਤ ਦੀ ਛਾਂ ਵਾਂਗੂ ਥੋੜ੍ਹੇ ਚਿਰ ਮਗਰੋਂ ਨਾਸ ਹੋ ਜਾਣ ਵਾਲੀਆਂ ਨੇ ਸਾਰੀਆਂ ਚੀਜ਼ਾਂ। ਕੁਝ ਸਮਾਂ ਹੀ ਹੁੰਦਾ ਹਰੇਕ ਚੀਜ਼ ਦਾ, ਜਿਵੇਂ ਬ੍ਰਿਕਸ਼ ਦੀ ਛਾਂ ਬਹੁਤ ਘੱਟ ਸਮਾਂ ਹੀ ਰਹਿੰਦੀ ਹੈ, ਇਸੇ ਪ੍ਰਕਾਰ ਸਤਿਗੁਰੂ ਕਹਿੰਦੇ ਜਿਹੜੇ ਸੰਸਾਰ ਦੇ ਸੁੱਖ ਨੇ ਜਿਨ੍ਹਾਂ ਉੱਤੇ ਆਪਣਾ ਬਹੁਤ ਜ਼ੋਰ ਲੱਗ ਰਿਹਾ ਇਕੱਠੇ ਕਰਨ ਵਾਸਤੇ, ਇਹ ਜੇ ਦੇਖਿਆ ਜਾਵੇ ਸੁੱਖ ਥੋੜ੍ਹਾ ਚਿਰ ਹੀ ਨੇ। ਫਿਰ ਆਪਣੇ ਮਨ 'ਚ ਆ ਜਾਂਦੀ ਚੱਲ ਨਿਆਣਿਆਂ ਨੂੰ ਸੁੱਖ ਲੈ ਲੈਣ, ਉਹ ਆਪਣਾ ਕੀ ਆ। ਫਿਰ ਨਿਆਣਿਆਂ ਨੂੰ ਆਪਾਂ ਸੁੱਖ ਦਿੰਦੇ ਹਾਂ, ਸੰਸਾਰ ਨੂੰ ਦਿੰਦੇ ਹਾਂ, ਰਿਸ਼ਤੇਦਾਰਾਂ ਨੂੰ ਸੁੱਖ ਦਿੰਦੇ ਹਾਂ, ਪਰ ਆਪਣੀ ਜ਼ਿੰਦਗੀ ਜੇ ਦੇਖਿਆ ਜਾਵੇ ਤਾਂ ਬੇਅਰਥ ਜੀ ਹੋਈ ਜਾ ਰਹੀ। ਆਪਾਂ ਕੋਈ ਜੋ ਕੰਮ ਕਰਨਾ ਸੀ ਉਹ ਕੰਮ ਨਹੀਂ ਕੀਤਾ, ਕਿਉਂਕਿ ਆਪਾਂ ਨੇ ਆਪਣੀ ਗੁਰੂ ਸਾਹਿਬ ਦੀ ਬਾਣੀ ਰਾਹੀਂ ਸਿੱਖਿਆ ਪ੍ਰਾਪਤ ਕਰਨੀ ਸਾਰਿਆਂ ਨੇ, ਜਿਵੇਂ ਸਤਿਗੁਰੂ ਕਹਿੰਦੇ ਨੇ ਉਸੇ ਪ੍ਰਕਾਰ ਕਰੀਏ, ਮੰਨ ਲਈਏ। ਇਨ ਬਿਨ ਤਾਨ ਮੇਰਾ ਸੰਪੈ ਸਭ ਮੇਰੀ, ਬਾਗ ਮਿਲਖ ਸਭ ਜਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੀਵ ਤੂੰ ਕਹਿੰਦਾ ਹੈ ਕਿ ਇਹ ਸਰੀਰ ਮੇਰਾ, ਇਹ ਸਾਰੀ ਸੰਪਦਾ ਮੇਰੀ ਹੈ, ਇਹ ਹਰੇ ਭਰੇ ਬਾਗ ਵੀ ਮੇਰੇ ਨੇ, ਮਿਲਖ ਹੁੰਦੀ ਜਗੀਰਾਂ ਵੀ ਮੇਰੀਆਂ ਨੇ, ਇਹ ਸਾਰੀ ਜ਼ਮੀਨ ਵੀ ਮੇਰੀ ਹੈ, ਆਹ ਵੀ ਮੇਰਾ ਉਹ ਵੀ ਮੇਰਾ, ਹਰੇਕ ਚੀਜ਼ ਹੀ ਮੇਰੀ ਮੇਰੀ ਸੰਸਾਰ ਦੇ ਅੰਦਰ ਕਰਦਾ ਹੈ। ਦੇਵਨਹਾਰਾ ਬਿਸਰਿਓ ਠਾਕੁਰ ਖਿਨ ਮੈਂ ਹੋਤ ਪਰਾਏ। ਇਹਨਾਂ ਦੇ ਦੇਣ ਵਾਲਾ ਜਿਹੜਾ ਠਾਕੋ ਤੇ ਰੋ, 3 ਅੱਖਰਾਂ ਤੋਂ ਠਾਕੁਰ ਅੱਖਰ ਬਣਦਾ, ਉਤਪਤੀ ਲੈਤਾ ਤੇ ਪਾਲਣਾ ਕਰਨਾ। ਠਾਕੁਰ ਦਾ ਅਰਥ ਹੁੰਦਾ ਮਾਲਕ, ਮਾਲਕ ਪਰਮੇਸ਼ਰ ਤੈਨੂੰ ਭੁੱਲ ਗਿਆ ਜਿਨ੍ਹਾਂ ਨੇ ਸਾਰਾ ਕੁਝ ਦਿੱਤਾ ਤੈਨੂੰ, ਪਰ ਯਾਦ ਰੱਖ ਇਹ ਸਾਰੇ ਪਦਾਰਥ ਇੱਕ ਖਿਨ ਵਿੱਚ ਹੀ ਪਰਾਏ ਹੋ ਜਾਣੇ ਨੇ। ਖਿਨ ਮੈਂ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ, ਇੱਕ ਛਿਨ ਵਿੱਚ ਹੀ ਛੱਡ ਕੇ ਪ੍ਰਾਣੀ ਸੰਸਾਰ ਦੇ ਅੰਦਰੋਂ ਚੱਲਿਆ ਜਾਂਦਾ। ਇੱਥੇ ਰਹਿੰਦਿਆਂ ਹੋਇਆਂ ਆਪਣੇ ਜਦੋਂ ਤੋਂ ਆਪਾਂ ਆਏ ਹਾਂ ਸਾਰੇ ਜਾਣੇ, ਕਿੰਨੇ ਹੀ ਆਪਾਂ ਬੰਦੇ ਜਾਂਦੇ ਦੇਖੇ ਨੇ ਦੁਨੀਆਂ 'ਚ, ਕਿੰਨੇ ਫਿਊਨਲਾਂ 'ਤੇ ਇਕੱਠੇ ਹੁੰਦੇ ਹਾਂ ਆਪਾਂ ਜਾ ਕੇ, ਤੇ ਦੇਖਦੇ ਹਾਂ ਕਿ ਸੰਸਾਰ ਅੰਦਰੋਂ ਜੀਵ ਲੈ ਕੇ ਕੁਛ ਵੀ ਨਹੀਂ ਜਾਂਦਾ। ਸਾਰਾ ਕੁਝ ਇੱਥੇ ਛੱਡ ਜਾਂਦਾ। ਕਹਿਣ ਦਾ ਇਹ ਭਾਵ ਨਹੀਂ ਹੈ ਕਿ ਆਪਾਂ ਨੇ ਜ਼ਿੰਦਗੀ 'ਚ ਕੁਛ ਕਮਾਉਣਾ ਖੱਟਣਾ ਨਹੀਂ, ਖਾਣਾ ਨਹੀਂ, ਸਭ ਕੁਛ ਕਰੋ, ਪਰ ਇਹ ਇੱਕ ਵੈਰਾਗ ਹੈ ਕਿ ਆਪਾਂ ਲੈ ਕੇ ਕੁਛ ਨਹੀਂ ਜਾਣਾ, ਜੋ ਲੈ ਕੇ ਜਾਣਾ ਸੋ ਨਾਮ ਹੀ ਲੈ ਕੇ ਜਾਣਾ ਦੁਨੀਆਂ 'ਚ। 213 ਅੰਗ 'ਤੇ ਸਤਿਗੁਰੂ ਅੱਗੇ ਮਹਾਰਾਜ ਬਖਸ਼ਿਸ਼ ਕਰਦੇ ਨੇ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਪਹਿਰੈ ਬਾਗਾ ਕਰ ਇਸ ਨਾਨਾ ਚੋਆ ਚੰਦਨ ਲਾਏ। ਇਸ਼ਨਾਨ ਕਰਕੇ ਫਿਰ ਸੋਹਣੇ ਜਿਹੜੇ ਬਾਗਾ ਹੁੰਦੇ ਨੇ ਪੁਸ਼ਾਕੇ ਪਹਿਨਦਾ ਅਤੇ ਚੰਦਨ ਆਦਿਕਾਂ ਨੂੰ ਚੁਆ ਕੇ ਸਰੀਰ ਦੇ ਉੱਪਰ ਲਾਉਂਦਾ, ਸੋਹਣੇ ਪਰਫਿਊਮ ਲਾਉਂਦਾ। ਨਿਰਭਉ ਨਿਰੰਕਾਰ ਨਹੀਂ ਚੀਨਿਆ ਜਿਉਂ ਹਸਤੀ ਨਾ ਵਾਏ। ਫਿਰ ਜੇ ਇਹ ਜੇ ਸੋਹਣੇ ਕੱਪੜੇ ਪਾ ਕੇ ਸੰਸਾਰ ਦੇ ਅੰਦਰ ਆਪਾਂ ਨੇ ਕੱਪੜੇ ਪਾਉਣ ਤੋਂ ਨਹੀਂ ਰੋਕਦੇ, ਇੱਥੇ ਇਹ ਗੱਲ ਦਾ ਧਿਆਨ ਰੱਖਣਾ, ਇਸ਼ਨਾਨ ਕਰਨ ਤੋਂ ਨਹੀਂ। ਇੱਥੇ ਦੇਖੋ ਨਾਲੇ ਸਤਿਗੁਰੂ ਕਹਿੰਦੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਰੋਗਾ। ਇੱਥੇ ਕਹਿੰਦੇ ਨੇ ਇਸ਼ਨਾਨ ਕਰਕੇ ਸੋਹਣੇ ਪੁਸ਼ਾਕੇ ਪਹਿਨਦਾ ਅਤੇ ਫਿਰ ਚੜਿਆ ਗੱਡੀ ਚਲੇ ਜਾਂਦਾ, ਨਿਤਨੇਮ ਕੌਣ ਕਰੂਗਾ? ਗਲਤ ਇਹ, ਬੰਦਗੀ ਤਾਂ ਤੂੰ ਕੀਤੀ ਨਹੀਂ। ਜਿਹਨੇ ਕੱਪੜੇ ਦਿੱਤੇ ਨੇ, ਜਿਹਨੇ ਇਸ਼ਨਾਨ ਨੂੰ ਘਰ ਦਿੱਤਾ, ਰਹਿਣ ਨੂੰ ਘਰ ਦਿੱਤਾ, ਜਿਸ ਵਾਹਿਗੁਰੂ ਨੇ ਸਰੀਰ ਦਿੱਤਾ, ਜਿਹਨੇ ਸਾਰਾ ਕੁਝ ਦਿੱਤਾ, ਸਿਰਫ ਸਵੇਰੇ ਬੈਠ ਕੇ ਉਹਦਾ ਧੰਨਵਾਦ ਕਰਨਾ ਸੀ, ਸ਼ਾਮ ਨੂੰ ਵੀ ਧੰਨਵਾਦ ਕਰਨਾ ਸੀ, ਫਿਰ ਤੂੰ ਧੰਨਵਾਦ ਨਹੀਂ ਕੀਤਾ। ਸਵੇਰੇ ਕੋਈ ਨਿਤਨੇਮ ਨਹੀਂ, ਕੋਈ ਸਿਮਰਨ ਨਹੀਂ, ਸ਼ਾਮ ਨੂੰ ਵੀ ਕੋਈ ਨਿਤਨੇਮ ਨਹੀਂ, ਰਹਿ ਰਾਸ ਦਾ ਪਾਠ ਨਹੀਂ ਕੀਤਾ, ਰਾਤ ਨੂੰ ਸੌਣ ਵੇਲੇ ਸੋਹਲੇ ਦਾ ਪਾਠ ਨਹੀਂ ਕੀਤਾ। ਇੰਨਾ ਸੌਖਾ ਤੈਨੂੰ ਨਿਤਨੇਮ ਦਿੱਤਾ, ਬਹੁਤ ਸੌਖਾ ਹੈ ਇਹ, ਇਹ ਵੀ ਨਹੀਂ ਕੀਤਾ। ਅਤੇ ਪਰਮਾਤਮਾ ਨਿਰਭਉ ਨਿਰੰਕਾਰ ਮੂਲ ਮੰਤਰ ਦਾ ਅਭਿਆਸ ਵੀ ਨਹੀਂ ਕੀਤਾ, ਵਾਹਿਗੁਰੂ ਵਾਹਿਗੁਰੂ ਵੀ ਨਹੀਂ ਕੀਤਾ। ਇਹ ਜਿੰਨੇ ਫਿਰ ਸਤਿਗੁਰੂ ਕਹਿੰਦੇ ਨਿਰਭਉ ਨਿਰੰਕਾਰ ਦੇ ਨਾਂ ਜਾਣਨੇ ਕਰਕੇ ਤੇਰੇ ਕੀਤੇ ਹੋਏ ਜਿਹੜੇ ਕਰਮ ਨੇ ਇਹ ਸਾਰੇ ਬੇਅਰਥੀ ਨੇ, ਕਿਉਂਕਿ ਹਸਤੀ ਹੁੰਦਾ ਹਾਥੀ ਦਾ ਨਵਾਏ ਨਹਾਉਣਾ ਜਿਵੇਂ ਬੇਅਰਥੀ ਹੈ, ਕਿਉਂਕਿ ਹਾਥੀ ਬਾਅਦ ਵਿੱਚ ਆਪਣੇ ਪਿੰਡੇ ਉੱਤੇ ਸਵਾਹ ਹੀ ਪਾ ਲੈਂਦਾ। ਇਸੇ ਪ੍ਰਕਾਰ ਜੀਵ ਨਹਾ ਧੋ ਕੇ ਸੋਹਣੀਆਂ ਖੁਸ਼ਬੂਆਂ ਲਾ ਕੇ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰੱਖ ਮਨ ਮਾਏ, ਜੇ ਪ੍ਰਸਾਦ ਸੁਗੰਧਿਤ ਤਾਂ ਲਾਵੈ ਤਿਸ ਕੋ ਸਿਮਰਤ ਪਰਮਗਤ ਪਾਵੇ। ਇਹ ਨੋਟ ਕਰ ਲੈਣਾ ਵੀ ਰੋਕਦੇ ਨਹੀਂ ਹਨ ਕੱਪੜੇ ਪਾਉਣ ਤੋਂ, ਠੀਕ ਹੈ ਹਰ ਇੱਕ ਚੀਜ਼ ਕਹਿੰਦੇ ਵਰਤਦਾ ਹੈ, ਪਰ ਤੂੰ ਵਾਹਿਗੁਰੂ ਤਾਂ ਕਿਹਾ ਕਰ, ਖੁਸ਼ਬੂਆਂ ਤਾਂ ਛਿੜਕ ਲਈਆਂ ਪਿੰਡੇ ਤੇ, ਕੱਪੜੇ ਵੀ ਪਾ ਲਏ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਰੋਗਾ, ਕੋਟ ਵਿਘਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ। ਹੁਣੇ ਬੀਬੀ ਜੀ ਹੁਣਾਂ ਦੱਸਿਆ ਸੀਗਾ ਵੀ ਅਸੀਂ 22 ਸਕੂਲਾਂ ਦੇ ਵਿੱਚ ਲਾਗੂ ਕੀਤੀ ਵਿੱਦਿਆ ਬੱਚਿਆਂ ਲਈ। ਮੈਂ ਕਹਿੰਦਾ ਸੀ ਇੱਕ ਸਕੂਲ ਆਪਾਂ ਵੱਡਿਆਂ ਲਈ ਵੀ ਖੋਲ੍ਹ ਲਈਏ। ਬੱਚਿਆਂ ਲਈ ਤਾਂ ਤੁਸੀਂ 22 ਸਕੂਲ ਖੋਲ੍ਹੇ ਅਤੇ ਵੱਡਿਆਂ ਲਈ ਤਾਂ ਕੋਈ ਵੀ ਨਹੀਂ ਖੋਲ੍ਹੇ, ਵਿਗੜੇ ਤਾਂ ਇਹ ਹੋਇਆ। ਇਹ ਕੋਈ ਕਰਦੇ ਨਹੀਂ ਵਾਸਤਾ ਨਹੀਂ, ਫਿਰ ਨਿਆਣਿਆਂ ਨੂੰ ਤਾਂ ਇਤਿਹਾਸ ਇਹਨਾਂ ਨੇ ਕੀ ਦੱਸਣਾ। ਦੂਜਾ ਉਹਨਾਂ ਨੇ ਕਿਹਾ ਸੀ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਬਾਬਾਣੀਆਂ ਜਿਹੜੇ ਬਾਬਿਆਂ ਦੀਆਂ, ਵੱਡਿਆਂ ਬਜ਼ੁਰਗਾਂ ਦੀਆਂ, ਗੁਰੂ ਸਾਹਿਬਾਂ ਦੀਆਂ, ਬਾਬਾ ਦੀਪ ਸੋਹਣਾ ਦੀਆਂ ਜਿਹੜੀਆਂ ਕਹਾਣੀਆਂ ਨੇ, ਉਹਨਾਂ ਦੀਆਂ ਕਥਾਵਾਂ ਨੇ, ਉਹ ਵਾਹਿਗੁਰੂ ਦੇ ਪੁੱਤ ਅਤੇ ਸਪੁੱਤ ਸਾਰੇ ਕਰਦੇ ਨੇ। ਪਹਿਲਾਂ ਸ਼ੁਰੂ ਦੇ ਵਿੱਚ ਹੁੰਦਾ ਸੀ ਸਾਡੀਆਂ ਦਾਦੀਆਂ ਨਾਨੀਆਂ ਦਾਦੇ ਰਾਤ ਨੂੰ ਸੌਣ ਵੇਲੇ ਸਾਨੂੰ ਕਹਾਣੀਆਂ ਸੁਣਾਉਂਦੇ ਹੁੰਦੇ ਸੀ। ਉਹਨਾਂ ਨੇ ਸਾਹਿਬਜ਼ਾਦਿਆਂ ਦੀਆਂ ਸਾਖੀਆਂ ਸੁਣਾਉਣੀਆਂ, ਉਹਨਾਂ ਨੇ ਸਾਨੂੰ ਬੜੀਆਂ ਸੁਣਾਉਣੀਆਂ, ਛੇਵੇਂ ਪਾਤਸ਼ਾਹ ਦੀ ਜੰਗ ਸੁਣਾਉਣੇ, ਕਦੇ ਪਹਿਲੇ ਪਾਤਸ਼ਾਹ ਦੀ ਸਾਖੀਆਂ, ਅੱਜ ਵੀ ਮੈਨੂੰ ਸਾਰਾ ਕੁਝ ਯਾਦ ਆ। ਉਹ ਤੜਕੇ ਬਜ਼ੁਰਗਾਂ ਨੇ ਇਸ਼ਨਾਨ ਕਰਦਿਆਂ ਆਸਾ ਦੀ ਵਾਰ ਦਾ ਪਾਠ ਨਾਲ ਹੀ ਕਰੀ ਜਾਣਾ, ਅਸੀਂ ਉਹ ਸਾਡੇ ਕੰਨਾਂ 'ਚ ਹੁਣ ਤੱਕ ਗੂੰਜਦਾ। ਜਪਜੀ ਸਾਹਿਬ ਪੜ੍ਹਨਾ ਤਾਂ ਸਾਨੂੰ ਪਤਾ, ਪੰਜ ਗ੍ਰੰਥੀ ਦਾ ਨਿਤਨੇਮ ਸਾਡੇ ਨਾਨਾ ਜੀ ਨੇ ਕਰਨਾ, ਮੈਨੂੰ ਪਤਾ ਕਿ ਉਹ ਪੰਜ ਗ੍ਰੰਥੀ ਪੜ੍ਹਦੇ, ਹੁਣ ਤੱਕ ਉਹਨਾਂ ਦੀ ਪੰਜ ਗ੍ਰੰਥੀ ਸੰਭਾਲ ਕੇ ਰੱਖੀ। ਸਾਡਿਆਂ ਵੱਡਿਆਂ ਨੇ ਜੋ ਕੀਤਾ ਉਹਦਾ ਪ੍ਰਭਾਵ ਵੀ ਸਾਡੇ ਉੱਤੇ ਹੈ, ਅਤੇ ਜਦ ਸਾਡੇ ਵੱਡਿਆਂ ਨੂੰ ਨਹੀਂ ਪਤਾ ਹੈ ਜੀ, ਜਾਂ ਆਪਾਂ ਬੱਚਿਆਂ ਨੂੰ ਇੱਥੇ ਲਿਆਉਂਦੇ ਹਾਂ, ਕੈਂਪ ਲੱਗਦੇ ਨੇ, ਸਕੂਲਾਂ ਵਿੱਚ ਵੀ ਲੈ ਕੇ ਜਾਂਦੇ ਹਾਂ, ਬੱਚੇ ਦੇ ਦਸਤਾਰ ਸਜਾਈ ਹੋਈ ਹੈ, ਬੜੇ ਖੁਸ਼ ਹੁੰਦੇ ਹਾਂ ਆਪਾਂ, ਸੁਣਾ ਵੀ ਮੂਲ ਮੰਤਰ, ਸੁਣਾ ਮੂਲ ਮੰਤਰ, ਬੱਚੇ ਨੂੰ ਮੂਲ ਮੰਤਰ ਕੰਠ ਹੈ, ਦਸਾਂ ਗੁਰਾਂ ਦੇ ਨਾਮ ਵੀ ਇਹਨੂੰ ਆਉਂਦੇ ਜੀ। ਅਸੀਂ ਤਾਂ ਇਹ ਕਹਾਂਗੇ ਵੀ ਪਹਿਲਾਂ ਭਾਈ ਜਿਹੜਾ ਤੇਰਾ ਪੁੱਤ ਹੈ, ਕਹਿੰਦੇ ਹਾਂ ਫਿਰ ਪਹਿਲਾਂ ਤੂੰ ਸੁਣਾ ਦਸਾਂ ਗੁਰਾਂ ਦੇ ਨਾਮ, ਤੈਨੂੰ ਆਉਂਦੇ? ਪੁੱਤ ਨੂੰ ਤਾਂ ਕਹੀ ਜਾਂਦੇ ਨੇ ਵੀ ਇਹ ਨਾਮ ਪੁੱਤ ਸਾਡਾ ਬੜਾ ਲਾਇਕ ਹੈ, ਅਤੇ ਬਾਪੂ ਜੀ ਤੁਸੀਂ ਵੀ ਤਾਂ ਲਾਇਕ ਬਣ ਜਾਓ। ਇਸ ਕਰਕੇ ਜਦੋਂ ਤੱਕ ਆਪਾਂ ਲਾਇਕ ਨਹੀਂ ਬਣਦੇ, ਜਦੋਂ ਤੱਕ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਬਾਰੇ ਗਿਆਨ ਨਹੀਂ, ਇਤਿਹਾਸ ਦਾ ਗਿਆਨ ਨਹੀਂ, ਜਦੋਂ ਤੱਕ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕਰਨਾ ਆਉਂਦਾ, ਸੁਖਾਸਣ ਨਹੀਂ ਕਰਨਾ ਆਉਂਦਾ, ਪੋਥੀਆਂ ਦੀ ਸੇਵਾ ਸੰਭਾਲ ਨਹੀਂ ਕਰਨੀ ਆਉਂਦੀ, ਜਦੋਂ ਤੱਕ ਆਪਾਂ ਨੂੰ ਰਹਿਤ ਨਹੀਂ ਰੱਖਣੀ ਆਉਂਦੀ, ਉਦੋਂ ਤੱਕ ਜਦੋਂ ਤੱਕ ਆਪਣੇ ਖਾਣੇ ਪੀਣੇ ਨਹੀਂ ਸੁਧਰਦੇ, ਉਦੋਂ ਤੱਕ ਬੱਚਿਆਂ 'ਤੇ ਤਾਂ ਮਾੜਾ ਅਸਰ ਹੀ ਰਹਿਣਾ। ਬੱਚਿਆਂ ਨੂੰ ਸੁਧਾਰਨਾ, ਬੱਚਾ ਤਾਂ ਕਹਿੰਦੇ ਖੂਹ ਦੀ ਆਵਾਜ਼ ਹੁੰਦਾ, ਤਾਈਓ ਜਿਹੜੇ ਸਿਆਣੇ ਘਰਾਂ ਦੇ ਵਿੱਚ ਬੱਚਿਆਂ ਨੂੰ ਛੋਟੇ ਹੁੰਦੇ ਨੂੰ ਆਓ ਜੀ ਇੱਧਰ ਆਓ ਜੀ ਬੈਠੋ ਜੀ, ਉਹਦਾ ਮਤਲਬ ਕਿ ਉਹ ਬੱਚੇ ਨੂੰ ਨਹੀਂ ਜੀ ਕਹਿੰਦਾ, ਉਹ ਤਾਂ ਇਹਨੂੰ ਵੀ ਇਹਨੂੰ ਆਦਤ ਪਾ ਲਾ ਮੈਨੂੰ ਜੀ ਕਿਹਾ ਕਰੇ, ਤੇ ਕੱਲ ਨੂੰ ਓਏ ਓਏ ਕਰਕੇ ਨਾ ਬੁਲਾਉਣ ਲੱਗ ਜੇ। ਆਪਾਂ ਗਾਲਾਂ ਕੱਢਦੇ ਜੇ ਤਾਂ ਬੱਚਾ ਗਾਲਾਂ ਸਿੱਖ ਜਾਂਦਾ, ਵਾਹਿਗੁਰੂ ਜੀ ਇੱਧਰ ਆਓ ਜੀ ਆਓ ਬੇਟਾ ਜੀ, ਫਿਰ ਉਹ ਜੇ ਬੋਲੀ ਹੋ ਜਾਂਦੀ ਉਹਦੀ। ਬੱਚਾ ਜਿਹੜਾ ਆਪਣਾ ਹੀ ਰੂਪ ਹੁੰਦਾ, ਆਪਣੇ ਆਪ ਨੂੰ ਬੱਚੇ ਵਿੱਚ ਦੇਖ ਕੇ ਆਪਾਂ ਬੱਚੇ ਨੂੰ ਸੁਧਾਰ ਕਰ ਸਕਦੇ ਹਾਂ ਉਹਦੇ ਵਿੱਚ। ਉਹਦੇ ਲਈ ਜਿਹੜੀ ਚੀਜ਼ ਦਿੱਤੀ ਸੀ ਮਹਾਰਾਜ ਨੇ ਸਾਨੂੰ ਜਨਮ ਸੰਸਕਾਰ, ਕਿ ਜਦੋਂ ਘਰ ਦੇ ਵਿੱਚ ਬੱਚਾ ਜਨਮ ਲਵੇ ਉਦੋਂ ਇੱਕ ਬਾਟਾ ਲੋਹੇ ਦਾ ਲੈ ਕੇ ਜਾਂ ਸਟੀਲ ਦਾ ਛੋਟਾ ਬਾਟਾ ਲੈ ਕੇ ਉਹਦੇ ਵਿੱਚ ਜਲ ਪਾ ਕੇ ਦੋ ਪਤਾਸੇ ਪਾ ਕੇ ਕਿਰਪਾਨ ਮਾਂਜ ਕੇ ਕੇਸੀ ਇਸ਼ਨਾਨ ਕਰਕੇ ਦੇਗ ਬਣਾ ਕੇ ਉਹਦੇ ਵਿੱਚ ਕਿਰਪਾਨ ਫੇਰਦੇ ਹੋਏ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਕੇ ਕਿਰਪਾਨ ਭੇਟਾ ਕਰਕੇ ਭੋਗ ਲਵਾ ਕੇ ਦੇਗ ਨੂੰ ਆਨੰਦ ਸਾਹਿਬ ਦਾ ਪਾਠ ਛੇ ਪੌੜੀਆਂ ਬਾਅਦ ਚ ਕਰਕੇ, ਜਾਂ ਫਿਰ ਜੇ ਇੰਨਾ ਕੁਛ ਤੂੰ ਔਖੇ ਲੱਗਦਾ ਵੀ ਗ੍ਰੰਥੀ ਸਿੰਘ ਨੂੰ ਬੁਲਾ ਲਿਆ ਕਰੋ, ਨਹੀਂ ਤਾਂ ਆਪ ਹੀ ਸੰਸਕਾਰ ਕਰਨਾ ਚਾਹੀਦਾ। ਇਹ ਪੰਜ ਸੰਸਕਾਰ ਨੇ ਆਪਣੇ। ਫਿਰ ਉਹ ਬੱਚੇ ਦੇ ਮੁੱਖ ਵਿੱਚ ਪੰਜ ਬੂੰਦਾਂ ਕਿਰਪਾਨ ਦੀ ਨੋਕ ਨਾਲ ਪਾਵੇ, ਪੰਜ ਛਿੱਟੇ ਮਾਰੇ ਸੀਸ ਦੇ ਵਿੱਚ ਕੁਛ ਅੱਖਾਂ ਦੇ ਛਿੱਟੇ ਮਾਰ ਕੇ, ਉਹ ਤੋਂ ਬਾਅਦ ਹੀ ਮਾਤਾ ਦਾ ਦੁੱਧ ਪਿਆਉਣਾ ਚਾਹੀਦਾ ਉਹਨੂੰ, ਫਿਰ ਉਹ ਬੱਚਾ ਲਾਇਕ ਬਣਦਾ। ਜਿੰਨੇ ਵੀ ਅੱਜ ਤੱਕ ਸੰਤ ਮਹਾਤਮਾ ਵੱਡੇ ਵੱਡੇ ਹੋਏ ਨੇ ਉਹਨਾਂ ਦੇ ਨਾਲ ਇਹੀ ਚੀਜ਼ ਵਰਤੀ ਆ, ਤਾਂਹੀਓ ਉਹਨਾਂ ਦੇ ਜੀਵਨ ਉੱਚੇ ਹੋਏ ਨੇ, ਉਹਨਾਂ ਦੇ ਮਾਤਾ ਪਿਤਾ ਬਹੁਤ ਕਮਾਈਆਂ ਵਾਲੇ ਹੋਏ ਨੇ, ਉਹ ਜੀਵਨ ਵਾਲੇ ਹੋਏ ਨੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਕਥਾ ਹੈ, ਆਪਣਾ ਪੰਥ ਇੰਨਾ ਧੰਤਾ ਯੋਗ ਹੈ, ਇੰਨਾ ਮਹਾਨ ਪੰਥ ਹੈ ਵੀ ਬਲਿਹਾਰ ਜਾਈਏ ਪੰਥ ਤੋਂ ਅੱਜ ਤੱਕ ਸੰਪੂਰਨ ਗੁਰੂ ਗ੍ਰੰਥ ਸਾਹਿਬ ਦੀ ਕਥਾ ਨਹੀਂ ਪੰਥ 'ਚ ਹੋਈ ਹੈ। ਦਸਵੇਂ ਪਾਤਸ਼ਾਹ ਨੇ ਕੀਤੀ ਸੀ ਕਥਾ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨ, ਉਦੋਂ ਬਾਅਦ ਜੇ ਕਿਸੇ ਨੇ ਕੀਤੀ ਤਾਂ ਕਿਸੇ ਪਿੰਡ ਵਿੱਚ ਹੀ ਹੋਈ ਹੋਣੀ ਆ ਬਸ, ਜਾਂ ਸ਼ਹਿਰ ਦੇ ਵਿੱਚ ਹੋਈ ਤਾਂ ਉਹ ਥੋੜੇ ਜਿਹੇ ਬੰਦਿਆਂ ਨੇ ਸੁਣੀ ਹੈ। ਇਸ ਕਰਕੇ ਨਾ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਚਾਨਣਾ, ਨਾ ਸਾਨੂੰ ਇਤਿਹਾਸ ਦਾ ਹੀ ਕੁਛ ਪਤਾ। ਇੱਥੇ ਕਿਸੇ ਨੂੰ ਪੁੱਛ ਲਓ ਵੀ ਆਹ ਛੇਵੇਂ ਪਾਤਸ਼ਾਹ ਦੀ ਸਾਖੀ ਬਾਰੇ ਤੈਨੂੰ ਪਤਾ, ਸੱਤਵਿਆਂ ਬਾਰੇ ਪਤਾ, ਅੱਠਵਿਆਂ ਬਾਰੇ ਪਤਾ, ਆਹ ਨਾ ਜੀ ਅਸੀਂ ਤਾਂ ਸੁਣੀ ਨਹੀਂ ਕਦੇ। ਜਦ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਤੂੰ ਹੀ ਨਹੀਂ ਸੁਣੀਆਂ ਭਾਈ, ਫਿਰ ਅੱਗੇ ਆਪਣੇ ਪੁੱਤ ਨੂੰ ਕਿਵੇਂ ਸੁਣਾਏਗਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਗੁਰੂ ਕਾ ਇਤਿਹਾਸ ਪਹਿਲਾਂ ਆਪ ਸੁਣੋ, ਕਥਾ ਸੁਣੋ। ਬਚਪਨ ਦੇ ਵਿੱਚ ਜਦੋਂ ਬੱਚੇ ਨੂੰ ਆਪਾਂ ਸਿਖਾਉਂਦੇ ਹਾਂ ਮਾਮਾ ਚਾਚਾ ਦਾਦਾ, ਉਦੋਂ ਨਾਲ ਇਹ ਵੀ ਸਿਖਾ ਦਿਆ ਕਰੋ ਕਿ ਲਾਵਾਂ ਦਲਾਵਾਂ ਔਂਕੜ ਦਲੈਂਕੜ ਕੀ ਹੁੰਦੇ ਨੇ, ਅਤੇ ਨਾਲ ਨਾਲ ਬੱਚਿਆਂ ਨੂੰ ਸੰਥਿਆ ਵੀ ਕਰਾ ਦਿਆ ਕਰੋ ਸ਼ੁਰੂ ਦੇ ਵਿੱਚ। ਸੰਥਿਆ ਤਾਂ ਹੁਣ ਅਗਲਾ ਤਾਂ ਕਰਾਵੇ ਜੇ ਉਹਨੇ ਪਹਿਲਾਂ ਆਪ ਬਾਣੀ ਪੜ੍ਹੀ ਹੋਵੇ। ਜੇ ਆਪ ਹੀ ਕਹੀ ਜਾ ਰਿਹਾ ਪ੍ਰਭ ਕੇ ਸਿਮਨ ਗਰਭ ਨਾ ਬਸੇ, ਪ੍ਰਭ ਕੇ ਸਿਮਨ ਦੁੱਖ ਜਮ ਨਸੇ, ਫਿਰ ਉਹਨੇ ਕੀ ਬੱਚੇ ਨੂੰ ਪੜ੍ਹਾਉਣਾ, ਕਿ ਕੈ ਦੀ ਜਗ੍ਹਾ ਕੇਈ ਬੋਲੀ ਜਾਂਦਾ। ਪਹਿਲਾਂ ਸਾਰਿਆਂ ਨੂੰ ਆਪਣਾ ਜੀਵਨ ਬਣਾਉਣਾ ਪੈਣਾ ਆਪਾਂ ਨੂੰ। ਜੇ ਆਪਣਾ ਜੀਵਨ ਚੰਗਾ ਤਾਂ ਤੁਹਾਡੇ ਬੱਚੇ ਸੁੱਤੇ ਸਿੱਧੀ ਵਾਹਿਗੁਰੂ ਦੀ ਕਿਰਪਾ ਨਾਲ ਠੀਕ ਹੋ ਜਾਣੇ ਆ। ਬੱਚਿਆਂ ਉੱਤੇ ਆਪਾਂ ਇੰਨਾ ਜ਼ੋਰ ਲਾ ਰਹੇ ਹਾਂ, ਬੱਚੇ ਕੋਈ ਨਿਆਣੇ ਨਹੀਂ ਗੇ, ਜਦੋਂ ਥੋੜੇ ਜਿਹੇ ਵੱਡੇ ਹੋ ਜਾਂਦੇ ਇਹ ਦੇਖਦੇ ਬਾਪੂ ਤਾਂ ਪੀ ਜਾਂਦਾ ਬੈਠਾ, ਮੈਨੂੰ ਉੱਥੇ ਕਹਿੰਦਾ ਕੈਂਪ 'ਚ ਕਾਕਾ ਜਾ ਕੇ ਜਪਜੀ ਸਾਹਿਬ ਸਿੱਖ ਗਿਆ, ਫਿਰ ਉਹ 'ਤੇ ਮਾੜਾ ਅਸਰ ਪੈਂਦਾ। ਇੰਨਾ ਜ਼ਿੰਦਗੀ ਦੇ ਉੱਤੇ ਪ੍ਰਭਾਵ ਜੀਵਨ ਦਾ ਹੀ ਪੈਂਦਾ ਅਸਲ ਵਿੱਚ। ਸੋ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਮਾੜਾ ਕੰਮ ਕਰਨ ਵਾਲਾ ਸਾਡਾ ਮਾਤਾ ਪਿਤਾ, ਕੋਈ ਰਿਸ਼ਤੇਦਾਰ ਆਉਂਦਾ, ਕੋਈ ਦੋਸਤ ਮਿੱਤਰ ਆਉਂਦਾ, ਤਾਂ ਸਾਡੇ ਉੱਤੇ ਮਾੜੀ ਚੀਜ਼ ਦਾ ਅਸਰ ਬਹੁਤ ਜਲਦੀ ਪੈਂਦਾ ਇੱਕਦਮ, ਅਤੇ ਚੰਗੀ ਚੀਜ਼ ਦਾ ਅਸਰ ਪੈਂਦਿਆਂ 6 ਮਹੀਨੇ ਲੱਗ ਜਾਂਦੇ ਨੇ, ਮਾੜਾ ਅਸਰ ਪੈਂਦਿਆਂ ਸਕਿੰਟ ਵੀ ਨਹੀਂ ਲੱਗਦਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜਾਓ ਹੋਏ ਕਿਰਪਾਲ ਤਾਂ ਸਤਿਗੁਰੂ ਮੇਲਾ ਸਭ ਸੁੱਖ ਹਰ ਕੇ ਨਾਏ, ਜਾਂ ਵਾਹਿਗੁਰੂ ਕਿਰਪਾਲੂ ਹੋਵੇ ਤਾਂ ਸਤਿਗੁਰਾਂ ਨਾਲ ਮਿਲਦਾ। ਇਹ ਦੇਖੋ ਸਾਰੀ ਪਹਿਲਾਂ ਥਿਊਰੀ ਸਮਝ ਲਓ ਵੀ ਕੀ ਹੈ। ਕਹਿੰਦੇ ਜੇ ਵਾਹਿਗੁਰੂ ਦੀ ਕਿਰਪਾ ਹੋਵੇ ਸਰਵ ਵਿਆਪਕ ਪਰਿਪੂਰਨ ਪਰਮਾਤਮਾ ਦੀ, ਤਾਂ ਉਹ ਬੰਦੇ ਨੂੰ ਫਿਰ ਉਹ ਜੇ ਵਾਹਿਗੁਰੂ ਦੀ ਕਿਰਪਾ ਹੋ ਜੇ ਤਾਂ ਗੁਰੂ ਗ੍ਰੰਥ ਸਾਹਿਬ ਨਾਲ ਮਿਲਾਉਂਦਾ, ਫਿਰ ਜਾਂ ਗੁਰੂ ਸਾਹਿਬ ਜੀ ਕਿਰਪਾ ਕਰਨ ਤਾਂ ਉਸ ਹਰੀ ਨਾਮ ਦੀ ਦਾਤ ਸੰਗਤ ਵਿੱਚ ਬਿਠਾ ਕੇ ਦਿੰਦੇ ਨੇ, ਜਿਸ ਹਰੀ ਨਾਮ ਦੇ ਵਿੱਚ ਸਾਰੇ ਹੀ ਸੁੱਖ ਵਾਹਿਗੁਰੂ ਦੀ ਕਿਰਪਾ ਨਾਲ ਨੇ। ਮੁਕਤ ਭਇਆ ਬੰਧਨ ਗੁਰ ਖੋਲੇ, ਜਨ ਨਾਨਕ ਹਰ ਗੁਣ ਗਾਏ। ਮਹਾਰਾਜ ਕਥਨ ਕਰਦੇ ਜਿਸ ਸੇਵਕ ਜਾਂਦੇ ਗੁਰੂ ਸਾਹਿਬ ਨੇ ਉਪਦੇਸ਼ ਕਰਕੇ ਹਰੀ ਦੇ ਗੁਣ ਗਾਏ ਨੇ, ਜਦੋਂ ਉਹਨੇ ਜਿਸ ਸੇਵਕ ਨੇ ਗੁਣ ਗਾਏ ਨੇ, ਗੁਣ ਗਾਉਂਦਿਆਂ 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 ਉਹਦੇ ਬੰਧਨ ਗੁਰਾਂ ਨੇ ਖੋਲ ਦਿੱਤੇ ਨੇ, ਜਿਹਦੇ ਬੰਧਨ ਖੋਲੇ ਨੇ ਉਹੀ ਮੁਕਤ ਰੂਪ ਹੋਇਆ। ਆਪਾਂ ਜਿਹੜਾ ਅੱਖਰ ਵਰਤਦੇ ਹਾਂ ਕਿ ਅਸੀਂ ਜੀ ਅੱਜ ਬੜੇ ਬਿਜ਼ੀ ਹੋ ਗਏ ਸੀ, ਬਿਜ਼ੀ ਦਾ ਅਰਥ ਹੀ ਬੰਧਨ ਹੈ। ਇਹ ਬੰਧਨ ਹੀ ਪਏ ਹੋਏ ਨੇ, ਬੰਧਨ ਮਾਤ ਪਿਤਾ ਸੰਸਾਰ ਬੰਧਨ ਸੁਤ ਕੰਨਿਆ ਅਰ ਨਾਰ, ਬੰਧਨ ਕਰਮ ਧਰਮ ਹੋਂ ਕੀਆ। ਸਾਰੇ ਹੀ ਬੰਧਨ ਨੇ, ਕਿਹੜੇ ਨੂੰ ਆਖੇ ਕਿ ਨਹੀਂ ਹੈ ਬੰਧਨ? ਹਰੇਕ ਚੀਜ਼ ਦਾ ਬੰਧਨ ਹੈ। ਇਹ ਜਿਹੜੇ ਸਾਰੇ ਪ੍ਰਕਾਰ ਦੇ ਬੰਧਨ ਪਏ ਹੋਏ ਨੇ, ਫਿਰ ਸਾਡਾ ਧਿਆਨ ਉਹਨਾਂ ਬੰਧਨਾਂ ਵੱਲ ਨੂੰ ਜ਼ਿਆਦਾ ਰਹਿੰਦਾ। ਮੈਂ ਫਲਾਨਾ ਕੰਮ ਕਰਨਾ ਸੀ, ਉੱਧਰ ਧਿਆਨ ਹਮੇਸ਼ਾ ਰਿਹਾ, ਭਗਤੀ ਵਾਲੇ ਪਾਸੇ ਸਾਡਾ ਧਿਆਨ ਹੀ ਨਹੀਂ ਗਿਆ। ਵਾਸਤਵ ਦੇ ਵਿੱਚ ਸਾਡਾ ਧਿਆਨ ਸਰੀਰ ਦੇ ਉੱਪਰਲੇ ਹਿੱਸੇ ਚਾਹੀਦਾ ਸੀ, ਮਸਤਕ ਦੇ ਵਿੱਚ, ਸਿਰ ਦੇ ਵਿੱਚ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੀ ਸਾਰੀ ਸਾਡੀ ਤਾਕਤ ਆ ਉਹ ਸਿਰ ਦੇ ਵਿੱਚ ਹੀ ਹੈ। ਆਪਣਾ ਧਿਆਨ ਸਿਰ ਵਿੱਚੋਂ ਹਟ ਕੇ ਥੱਲੇ ਵਾਲੇ ਸਰੀਰ ਵਿੱਚ ਜ਼ਿਆਦਾ ਰਹਿੰਦਾ ਹੈ। ਜਦੋਂ ਵੀ ਆਪਾਂ ਸ਼ਬਦ ਅਤੇ ਸੁਰਤ ਨੂੰ ਜੋੜਨਾ, ਸਾਨੂੰ ਧਿਆਨ ਉੱਤੇ ਨੂੰ ਲੈ ਕੇ ਜਾਣਾ ਪੈਣਾ। ਸ਼ਬਦ ਅਤੇ ਸੁਰਤ ਦਾ ਧਿਆਨ ਅੱਖਾਂ ਤੋਂ ਵੀ ਉੱਪਰਲੇ ਪਾਸੇ ਜਾ ਕੇ ਮਸਤਕ ਵਿੱਚ ਆਪਾਂ ਲਾਉਂਦੇ ਹਾਂ ਕਿ ਸਾਡਾ ਧਿਆਨ ਲੱਗ ਜਾਏ ਵਾਹਿਗੁਰੂ ਦੇ ਵਿੱਚ। ਪਰ ਸਾਡਾ ਧਿਆਨ ਸਰੀਰ ਦੇ ਥੱਲੇ ਵਾਲੇ ਹਿੱਸਿਆਂ ਨੂੰ ਜ਼ਿਆਦਾ ਨਿਕਲਦਾ। ਅੱਖਾਂ ਦੇਖਣ ਨੂੰ, ਕੰਨ ਹਮੇਸ਼ਾ ਸੁਣਨ ਨੂੰ ਲੱਗੇ ਰਹਿੰਦੇ ਨੇ, ਜ਼ੁਬਾਨ ਸਾਡੀ ਖਾਣ ਪੀਣ ਬੋਲਣ ਨੂੰ ਲੱਗੀ ਰਹਿੰਦੀ ਹੈ, ਹਮੇਸ਼ਾ ਪੇਟ ਭਰਨ ਦੀ ਜ਼ਿਆਦਾ ਇੱਛਾ ਹੁੰਦੀ, ਹਮੇਸ਼ਾ ਕੱਪੜੇ ਪਾਉਣ ਦੀ ਜ਼ਿਆਦਾ ਇੱਛਾ ਹੁੰਦੀ ਹੈ। ਪਰ ਜਿੱਥੇ ਆਪਣਾ ਮੂਲ ਰੂਪ ਵਿੱਚ ਪਰਮਾਤਮਾ ਦਾ ਵਾਸਾ ਸਰੀਰ ਦੇ ਅੰਦਰ, ਮਹਾਰਾਜ ਕਹਿੰਦੇ ਹਰ ਜੀ ਉਹ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਹੁਣ ਇਹ ਜਿਹੜੇ ਨੌ ਦੁਆਰੇ ਨੇ, ਇਹਨਾਂ ਵਿੱਚ ਸਾਡਾ ਧਿਆਨ ਜ਼ਿਆਦਾ ਹੈ। ਇਹ ਜਿਹੜਾ ਦਸਵਾਂ ਗੁਪਤ ਆ, ਉੱਥੇ ਧਿਆਨ ਨਹੀਂ ਹੈ ਸਾਡਾ। ਗੁਰਦੁਆਰਾ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ। ਉਹ ਦਸਵਾਂ ਦੁਆਰ ਜਦੋਂ ਦਿਖਾਉਂਦੇ ਨੇ, ਤਹਿ ਅਨੇਕ ਰੂਪ ਨਾਓ ਨਾਵ ਨਿਧ, ਤੇ ਇਸ ਦਾ ਅੰਤ ਨਾ ਜਾਈ ਪਾਇਆ। ਕਹਿ ਨਾਨਕ ਹਰ ਪਿਆਰਾ ਜੀ ਉਹ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਇਸ ਕਰਕੇ ਮਹਾਰਾਜ ਕਹਿੰਦੇ ਨੇ ਜਦੋਂ ਤੁਸੀਂ ਨਾਮ ਜਪਦੇ ਹੋ ਤਾਂ ਨਾਮ ਜਪਣ ਨਾਲ ਕਿਰਪਾ ਹੁੰਦੀ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਬੇਸ਼ੱਕ ਮੇਰੇ ਉੱਤੇ ਵਿਸ਼ਵਾਸ ਨਹੀਂ ਬਣੂਗਾ ਜਾਂ ਮੈਂ ਕਥਾ ਕਰਦਾ ਤੇ ਇਸ ਗੱਲ ਮੈਂ ਦੱਸ ਦਿੰਦਾ ਵੀ ਤੁਸੀਂ ਜ਼ਿੰਦਗੀ 'ਚ ਕਈ ਕੌੜੇ ਮਿੱਠੇ ਤਜਰਬੇ ਕੀਤੇ। ਕਈ ਵਾਰ ਬੰਦਾ ਕਹਿੰਦਾ ਚਲੋ ਆਹ ਕੰਮ ਕਰਕੇ ਦੇਖ ਲੈਣੇ, ਫਾਇਦਾ ਹੋ ਗਿਆ ਠੀਕ ਆ, ਨਹੀਂ ਛੱਡ ਦਿਆਂਗੇ। ਕਈ ਪ੍ਰਕਾਰ ਦੇ ਬਿਜ਼ਨਸ ਵੀ ਕੀਤੇ ਹੋਣੇ ਜ਼ਿੰਦਗੀ 'ਚ, ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਹੋਣੀਆਂ, ਕਈ ਘਾਟੇ ਵੀ ਖਾਧੇ ਨੇ ਆਪਾਂ ਨੇ। ਤਾਂ ਹੁਣ ਆਪਾਂ ਨੂੰ ਚਾਹੀਦਾ ਬਈ, ਮੇਰੀ ਇਹ ਬੇਨਤੀ ਆ, ਪਿਛਲੀ ਵਾਰੀ ਸੈਕਟਰੀ ਸਾਹਿਬ ਨੇ ਹੱਥ ਖੜੇ ਕਰਾਏ 1.25 ਲੱਖ ਮੂਲ ਮੰਤਰ ਨਾਲ, 1.25 ਲੱਖ ਮੂਲ ਮੰਤਰ ਕਰੋ। ਮੈਂ ਵੀ ਦੇਖ ਰਿਹਾ ਸਾਰਿਆਂ ਵੱਲ ਕਿੱਦਾਂ, ਦਸਵੇਂ ਪਾਤਸ਼ਾਹ ਜਦ ਕਿਹਾ ਸੀ ਨਾ ਸ੍ਰੀ ਸਾਹਿਬ ਕੱਢ ਕੇ ਬਾਹਰ, ਇੱਕ ਸੀਸ ਦੀ ਲੋੜ ਆ, ਖਾਲਸਾ ਜੀ ਉੱਠੋ, ਸਭ ਦੀਆਂ ਨੀਵੀਆਂ ਪੈ ਗਈਆਂ ਸੀ। ਮੈਂ ਕਿਹਾ ਅੱਜ ਦੇਖੋ 1.25 ਲੱਖ ਮੂਲ ਮੰਤਰ ਨੂੰ ਹੀ ਕਿਹਾ, ਸਾਰਿਆਂ ਦੀ ਨੀਵੀਆਂ ਪੈ ਗਈਆਂ, ਜਦੇ ਸੀਸ ਤਾਂ ਨਹੀਂ ਮੰਗਿਆ ਹੈ। 1.25 ਲੱਖ ਮੂਲ ਮੰਤਰ ਜਿਨ੍ਹਾਂ ਪਿਆਰਿਆਂ ਪ੍ਰੇਮੀਆਂ ਨੇ ਕੀਤਾ, ਅੱਜ ਤੁਹਾਡੇ ਘਰਾਂ 'ਚ ਇੰਨੀਆਂ ਪ੍ਰੋਬਲਮਾਂ ਨੇ, ਇੰਨੀਆਂ ਮੁਸੀਬਤਾਂ ਨੇ, ਇੰਨੇ ਦੁੱਖ ਨੇ, ਇੰਨੇ ਬੱਚੇ ਆਖੇ ਨਹੀਂ ਲੱਗਦੇ, ਤੁਸੀਂ ਕੀ ਸਮਝਦੇ ਸਾਰੀਆਂ ਗੱਲਾਂ ਹੱਥ ਫੇਰੇ ਹੀ ਠੀਕ ਹੋ ਜਾਣੀਆਂ? ਸਾਰੀਆਂ ਪ੍ਰੋਬਲਮਾਂ ਹੱਲ ਕਰਨੀਆਂ ਤਾਂ ਮੂਲ ਮੰਤਰ ਕਰਨਾ ਪੈਣਾ। ਸਾਰੀ ਸੰਗਤ ਕਰਕੇ ਦੇਖੋ, ਜਿੱਥੋਂ ਜਿੱਥੋਂ ਮੈਨੂੰ ਰਿਪੋਰਟਾਂ ਮਿਲਦੀਆਂ ਰਹਿੰਦੀਆਂ ਨੇ, ਬਹੁਤ ਅੱਛੀ ਰਿਪੋਰਟ ਸਾਰੇ ਪਾਸੇ ਮਿਲੀ ਵੀ ਹੁਣ ਸਾਡਾ ਕੰਮ ਠੀਕ ਹੈ ਜੀ। ਅਸੀਂ ਤਾਂ ਸਮਝਦੇ ਸੀ ਮੂਲ ਮੰਤਰ ਨਾਲ ਹੋਣਾ ਹੀ ਕੁਛ ਨਹੀਂ, ਹੁਣ ਸਾਡੇ ਘਰ 'ਚ ਬਰਕਤ ਹੈ, ਸਿਹਤਾਂ ਠੀਕ ਹੈ, ਬੱਚੇ ਵੀ ਠੀਕ ਹੈ, ਕੰਮ ਵੀ ਸਾਰੇ ਬਣੇ ਹੈ। ਮੈਂ ਇਹ ਤਾਂ ਇੱਥੇ ਤੱਕ ਗੱਲ ਲਈ, ਵੈਸੇ ਤਾਂ ਕਰਨੀ ਨਹੀਂ ਚਾਹੀਦੀ ਮੂਲ ਮੰਤਰ ਨਾਲ, ਉੱਦਾਂ ਤਾਂ ਪ੍ਰਾਪਤੀ ਚਾਹੀਦੀ ਰੱਬ ਦੀ ਕਰਨੀ। ਪਰ ਰੱਬ ਦੀ ਪ੍ਰਾਪਤੀ ਵਾਲਾ ਬੰਦਾ ਇੱਥੇ ਕਿੰਨੇ ਬੈਠੇ ਹੈ? ਜੇ ਕਿਸੇ ਨੂੰ ਸੱਚਮੁੱਚ ਜੇ ਆਪਾਂ ਹੱਥ ਖੜੇ ਕਰਾ ਲਈਏ ਵੀ ਤੂੰ ਰੱਬ ਨੂੰ ਮਿਲਣਾ, 2-4 ਕੁ ਜਾਣੇ ਹੱਥ ਖੜੇ ਕਰਨਗੇ, ਮੈਂ ਰੱਬ ਨੂੰ ਮਿਲਣਾ ਜ਼ਰੂਰੀ ਹੈ, ਉਹਨੂੰ ਗਿਆਨ ਹੈ। ਸਾਡੇ ਜਿਹੜੇ ਜਿੰਨੀ ਵੀ ਕੌਮ ਹੈ, ਜਿਹਦੇ 'ਚ ਗ੍ਰਿਸਤੀ ਬੰਦੇ ਜਿੰਨੇ ਵੀ ਆ, ਉਹਨਾਂ ਨੂੰ ਜੇ ਸੱਚ ਪੁੱਛੋ ਤਾਂ ਰੱਬ ਨਾਲ ਕੋਈ ਮਤਲਬ ਨਹੀਂ ਜ਼ਿਆਦਾ ਹੈ, ਰਹਿਤ ਨਾਲ, ਅੰਮ੍ਰਿਤ ਨਾਲ, ਬਾਣੀ ਨਾਲ ਕੋਈ ਮਤਲਬ ਨਹੀਂ ਹੈ ਹਰੇਕ ਬੰਦੇ ਨੂੰ। ਹਰੇਕ ਬੰਦਾ ਆਉਂਦਾ, ਦਾਤਾ ਦੇਣ ਵਾਲਾ ਦਾਤਾ ਬੈਠਾ, ਆਪਾਂ ਸਾਰਿਆਂ ਨੇ ਦਾਤਾਂ ਮੰਗ ਕੇ ਮੁੜ ਜਾਣਾ। ਕਦੇ ਸਿੱਖੀ ਦੀ ਦਾਤ ਨਹੀਂ ਮੰਗੀ, ਕਦੇ ਅੰਮ੍ਰਿਤ ਦੀ ਦਾਤ ਨਹੀਂ ਮੰਗੀ, ਕਦੇ ਨਾਮ ਦੀ ਦਾਤ ਨਹੀਂ ਮੰਗੀ, ਇਹਦੇ ਨਾਲ ਹੀ ਸਾਨੂੰ ਮਤਲਬ ਜੀ, ਬਸ ਸਾਡੇ ਤਾਂ ਨਿਆਣੇ ਪਾਸ ਹੋ ਜਾਣ, ਸਾਡੇ ਤਾਂ ਘਰ ਦਾ ਕੰਮ ਠੀਕ ਹੋ ਜਾਵੇ, ਸਾਡੇ ਪੈਸਾ ਖੁੱਲ੍ਹਾ ਆ ਜਾਵੇ, ਸਾਡੇ ਕੰਮ ਚੱਲ ਪੈਣ, ਸਾਡਾ ਰਿਸ਼ਤੇਦਾਰ ਇੱਥੇ ਆ ਜਾਵੇ। ਇਹ ਗੱਲਾਂ ਠੀਕ ਆ, ਇਹ ਤਾਂ ਬਹੁਤ ਛੋਟੀਆਂ ਗੱਲਾਂ, ਇਹ ਤਾਂ ਮੂਲ ਮੰਤਰ ਨਾਲ ਵੈਸੇ ਹੀ ਹੋ ਜਾਣੀਆਂ। ਮੈਂ ਤਾਂ ਕਰਾਉਣਾ ਚਾਹੁੰਦਾ ਵੀ ਹੁਣ ਫਿਰ ਨਾ ਕੰਮ ਜ਼ਿਆਦਾ ਖਰਾਬ ਹੁੰਦਾ ਜਾਂਦਾ, ਮੂਲ ਮੰਤਰ ਦਾ ਸਾਰੇ ਜਾਣੇ ਚੱਲੋ ਸ਼ੁਰੂ ਕਰੋ। ਕੈਲਕੂਲੇਸ਼ਨ ਮੈਂ ਦੇ ਦਿੰਦਾ, ਕੈਲਕੂਲੇਸ਼ਨ ਹੀ ਨਹੀਂ ਦਿੱਤੀ ਰਵੀ ਸਾਹਿਬ ਨੇ, ਉੱਦਣ ਸੈਕਟਰੀ ਸਾਹਿਬ ਨੇ ਦੱਸੀ ਨਹੀਂ, 32 माला करिए मूल मंत्र दियां रोज तां 40 दिन च 1.25 लाख हुंदा, 16 माला कर लो फिर 80 दिन च हो जाऊगा औखा, फिर 8 माला कर लो 160 दिन लग जाने औखा, 4 माला रोज कर लो तो 1 साल विच पूरे च 1.25 लाख हो जाता। कुछ ना कुछ तो करोंगे कि नहीं कि बिल्कुल ही हाथे हाथ धर के बैठे रहोंगे भी असी तो पाठ करना ही नहीं। देखो जे तुसीं पाठ करोगे तो थोड़े ते कृपा होनी है, तो बख्शिश होनी है, तो परिवार उत्ते मेहर होनी है, तो सिखी की दात मिलनी है। बिना नाम जपया किसी नूं कुछ नहीं मिलना, एवें खाम खाना अपने चक्कर च पै रहे हो भी नाम जपे तो बिना ही सानूं कुछ मिल जाएगा। पिछले जन्म विच भी आपां नाम जपया सी, संगत विच बैठे सी, तां हुण संगत च बैठे हां, तां मनुखा देह ही मिली आपां नूं। सो इस करके बेनती सारी संगत नूं है, पुराने संत महात्मा जिहड़े हुंदे सी ना सारे कलेरी चले जाओ उत्थे भी बाहरले पासे लिखिया, वैसे भी वह महापुरश कराउंदे पाठ, राड़े वाले महापुरख वड्डे भी सारे महात्मा 6 माला मूल मंत्र दियां रोज करवाउंदे ही करवाउंदे सी। हुण भी पुराने संगी जिहड़े महापुरखां दे ने जिन्हें भी होए ने, चाहे वह बाबा आतर सिंह मस्तवाण के पुराने संगी होए ने, कई बजुर्ग हुण भी जिउंदे ने, वह भी सानू दसदे रहिंदे मैं इन्नियां माला करदा, मैं इन्नियां माला करदा, मैं हुण इस अवस्था च चलिया गया, मेरी हुण इत्थे अवस्था चली गई है। ते जे आपां बिल्कुल ना पाठ कीता, जे अभ्यास ना कीता, ये मैं नितनेम तो बिना कहा, पांच बाणियां रह रास कीर्तन सोहले तो इलावा पांच माला मूल मंत्र दियां 6 जां 4 घट्टो घट 4 तो फिर हुण नहीं घटाउणियां इन्नियां माला मूल मंत्र दियां। फिर मूल मंत्र दी एक मौज है कि रात दे 12 बजे तो लैके जदों 12:15 हो जाण रात नूं, दोपहर दे 12 भी बज जाण, फिर दोबारा रात दे 12 बज जाण, 24 घंटे तक मूल मंत्र दा अभ्यास कदों भी कीता जा सकदा। 4 माला थोनू ये नहीं कहिंदे कट्ठियां ही करो, एक सवेरे कर जो, एक जद दोपहरे जे 12 तो 1 बजे तक लंच टाइम, फिर लोकां जदों फोन आउंदे हुण साडा लंच टाइम सी, मैं तां फोन कीता, मैं कहा एक माला ही कर लैंदा, मैनू कहनू फोन करदा। इस करके है कि वो जी मन नहीं टिकदा है, मन रोटी खाण नाल टिकदा, लंच टाइम ते रोटी खा ली पनीर नाल ते मन टिक गया। एक माला जरूर करनी है, शाम नूं जब चाह पीने 20 मिनट तो ला ही दिंदे आ, एक माला उदों कर लो, एक रात नूं सौण वेले कर लो। इस तरह करके मूल मंत्र दा अभ्यास, वाहिगुरू मंत्र दा अभ्यास ते सुखमनी साहब दा पाठ, ये तीन पाठ 24 घंटे विच जदों मर्जी कर सकते हैं आपां, इन्हां ते बंदिश नहीं है। जपजी साहब आपां रात दे 12:15 बजे तो लैके रह रास तो पहलां पहलां कर सकते हैं, ਜਦੋਂ ਹਨੇਰਾ ਹੋਣ ਲੱਗਦਾ ਫਿਰ ਜਪਜੀ ਸਾਹਿਬ ਨਹੀਂ ਪੜ੍ਹੀਦਾ। ਐਸੀਆਂ ਚੀਜ਼ਾਂ ਅਸੀਂ ਬਾਬਾ ਹਰਨਾਮ ਸਿੰਘ ਜੀ ਤੋਂ ਵੀ ਕਾਫੀ ਸਿੱਖੀਆਂ, ਹੋਰ ਮਹਾਂਪੁਰਖਾਂ ਤੋਂ ਵੀ। ਇਹਦੇ ਨਾਲ ਨਾਲ ਫਿਰ ਦੇਖੋ ਜੇ ਮੌਕਾ ਲੱਗ ਜੇ ਜਾਪ ਸਾਹਿਬ ਦਿਹਾੜੀ 'ਚ 5 ਕਰ ਸਕਦੇ, 1 ਕਰ ਲਿਆ ਫਿਰ ਟਾਈਮ ਲੱਗਿਆ ਫਿਰ 1 ਜਾਪ ਸਾਹਿਬ ਕਰ ਰਿਹਾ। ਹੁਣ ਤਾਂ ਤੁਹਾਡੇ ਕੋਲ ਆਈ ਪੌੜ ਨੇ, ਹੁਣ ਤਾਂ ਤੁਹਾਡੇ ਕੋਲ ਬੜੀਆਂ ਚੀਜ਼ਾਂ ਕੰਨਾਂ 'ਚ ਲਾ ਕੇ, ਹੁਣ ਤਾਂ ਫੋਨ ਦੇ ਵਿੱਚ 8 ਘੰਟੇ ਨਿਤਨੇਮ ਭਰਿਆ ਜਾ ਸਕਦਾ, 8-10 ਘੰਟੇ ਫੋਨ ਦੇ ਵਿੱਚ ਸਾਰਾ ਕੁਝ ਭਰਿਆ ਜਾਂਦਾ, ਆਸਾ ਦੀ ਵਾਰ ਭਰੀ ਜਾਂਦੀ, ਸੁਖਮਨੀ ਸਾਹਿਬ ਦਾ ਪਾਠ ਭਰਿਆ ਜਾਂਦਾ। ਤੁਸੀਂ ਵੱਧ ਤੋਂ ਵੱਧ ਹੁਣ ਫੋਨ ਤੋਂ ਲਾਹਾ ਲਓ, ਇੰਟਰਨੈਟ ਤੋਂ ਲਾਹਾ ਲਓ, ਸਾਇੰਸ ਤੋਂ ਲਾਹਾ ਲਓ ਅਤੇ ਆਪਣੇ ਮੂੰਹ ਦੇ ਵਿੱਚ ਵੀ ਬਾਣੀ ਨਾਲ ਨਾਲ ਪੜ੍ਹੀ ਜਾਓ। ਜੇ ਤਾਂ ਆਪਾਂ ਗੁਰਬਾਣੀ ਦਾ ਪਾਠ ਕਰਾਂਗੇ ਤਾਂ ਸਾਡੇ 'ਤੇ ਕਿਰਪਾ ਹੋਣੀ ਹੈ, ਨਹੀਂ ਸਾਡੀ ਜਿਹੜੀ ਪੁਜੀਸ਼ਨ ਆ ਉਹ ਡਾਊਨ ਹੁੰਦੀ ਤੁਰ ਜਾਣੀ ਪੰਥ ਸਾਰੇ ਦੀ। ਪੰਥ ਵਿੱਚ ਅੱਜ ਕਮੀ ਕੀ ਹੋਈ, ਸਾਰਾ ਪੰਥ ਥੱਲੇ ਨੂੰ ਕਿਉਂ ਜਾਂਦਾ? ਜਿਹੜਾ ਪੰਜਾਬ ਜਾ ਕੇ ਮੁੜਦਾ ਉਹ ਕਹਿੰਦਾ ਜੀ ਪਿੰਡਾਂ 'ਚ ਤਾਂ ਪੱਗ ਹੀ ਨਹੀਂ ਦਿੰਦੀ ਹੈ, ਉਹ ਪਿੰਡਾਂ 'ਚ ਪੱਗ ਤਾਂਹੀਓ ਖਤਮ, ਸਾਡਾ ਨਿਤਨੇਮ ਹੀ ਰਿਹਾ, ਨਾ ਸਾਡੇ ਵੱਡਿਆਂ ਦਾ ਨਾ ਸਾਡੇ ਛੋਟਿਆਂ ਦਾ ਕਿਸੇ ਦਾ ਨਿਤਨੇਮ ਨਹੀਂ। ਇੱਕ ਚੀਜ਼ ਜ਼ਰੂਰ ਸ਼ੁਰੂ ਹੋ ਗਈ ਹੈ, ਅੱਗੇ ਠੇਕਿਆਂ 'ਤੇ ਲਾਈਨਾਂ ਲੱਗਦੀਆਂ ਸੀ, ਕਹਿੰਦੇ ਸ਼ਾਮ ਨੂੰ ਹੁਣ ਮੈਡੀਕਲ ਸਟੋਰ 'ਤੇ ਸਾਰਿਆਂ ਨੂੰ ਲਾਈਨਾਂ ਲੱਗਦੀਆਂ, 10 ਰੁਪਏ ਨੂੰ ਇੱਕ ਕੈਪਸੂਲ ਮਿਲ ਜਾਂਦਾ, ਨਾ ਮੁਸ਼ਕ ਆਵੇ ਘਰਦਿਆਂ ਨੂੰ, ਨਾ ਪਤਾ ਲੱਗੇ ਮੁੰਡੇ ਨੇ ਖਾਧਾ ਕੀ ਹੈ, ਲਾਈਨਾਂ ਲੱਗੀਆਂ ਪਈਆਂ ਨਸ਼ਿਆਂ ਖਾਣ ਵਾਲਿਆਂ ਦੀਆਂ। ਕਿੱਥੇ ਸਿੱਖ ਸ਼ਾਮ ਨੂੰ ਰਹਿ ਰਾਸ ਪੜ੍ਹਦਾ ਸੀ ਅਤੇ ਕਿੱਥੇ ਨਸ਼ੇ ਖਾਂਦਾ ਹੁਣ? ਇਸ ਕਰਕੇ ਆਪਾਂ ਜੇ ਇਹ ਗੱਲ ਦੀ ਵਿਚਾਰ ਨਾ ਕੀਤੀ, ਇਹ ਨਾ ਸਮਝਿਆ ਕਰੋ ਜਾਂ ਫਲਾਣੇ ਦਾ ਮੁੰਡਾ ਨਸ਼ਿਆਂ 'ਚ ਫਸਿਆ ਹੋਇਆ, ਸਾਨੂੰ ਕੀ ਡਿੱਗਦਾ ਡਿੱਗੇ, ਉਹ ਹੈ ਤਾਂ ਆਪਣਾ ਹੀ ਪੰਥ, ਸਾਰਾ ਆਪਣਾ, ਆਪਣੀ ਕੌਮ ਹੈ, ਬਗਾਨਾ ਕੋਈ ਵੀ ਨਹੀਂ। ਸਾਰਿਆਂ ਨੂੰ ਸੰਭਾਲੋ, ਕੋਸ਼ਿਸ਼ ਕਰੋ ਕਿ ਆਪਾਂ, ਵੱਡੀ ਚੀਜ਼ ਇਹ ਹੈ ਵੀ ਪੰਥ ਨੂੰ ਸਹਾਰਾ ਹੋਣਾ ਨਾਮ ਦਾ, ਜਿੱਦਣ ਨਾਮ ਦਾ ਸਹਾਰਾ ਹੁਣ ਸਾਡਾ ਘਟਦਾ ਜਾਂਦਾ, ਜਿਹੜੇ ਸਾਡੇ ਉਹ ਵੱਡੇ ਵੱਡੇ ਬੈਠੇ ਨੇ ਪੰਜਾਬ 'ਚ, ਉਹਨਾਂ ਮਾਂ ਦੇ ਪੁੱਤਾਂ ਨੂੰ ਜਾ ਕੇ ਪੁੱਛੋ ਵੀ ਕਦੇ ਜਪਜੀ ਸਾਹਿਬ ਕੰਠ ਹੈ ਤੁਹਾਨੂੰ ਕਿਸੇ ਨੂੰ? ਉਹ ਜਿਹੜੇ ਪੰਥ ਦੇ ਬਾਲੀ ਬਣ ਕੇ ਬੈਠੇ ਉੱਥੇ, ਪੰਜ ਬਾਣੀਆਂ ਦੇ ਨਿਤਨੇਮ ਤਾਂ ਕਿਸੇ ਨੂੰ ਕੰਠ ਹੀ ਨਹੀਂ ਨਾ ਹੈਗਾ, ਇਹ ਪਤਾ ਵੀ ਕਿਹੜੇ ਮਾਰਕਾ ਸ਼ਰਾਬ ਪੀਣੀ ਹੈ, ਇੰਨਾ ਕੁ ਤਾਂ ਪਤਾ। ਇਸ ਕਰਕੇ ਉਹ ਗੱਲ ਫਿਰ ਚੱਲਦੀ ਚੱਲਦੀ ਉੱਥੇ ਹੀ ਆ ਜਾਂਦੀ। ਗੱਲ ਆਈ ਸੀ ਬੱਚਿਆਂ ਦੀ ਵੀ ਬੱਚਿਆਂ ਲਈ 22 ਸਕੂਲ ਖੋਲ੍ਹੇ ਨੇ ਅਤੇ ਸਿਆਣਿਆਂ ਲਈ ਕਿੰਨੇ ਸਕੂਲ ਖੋਲ੍ਹਣੇ, ਇਹ ਧਿਆਨ ਕਰ ਲਓ। ਸਿਆਣੇ ਜੇ ਸਤਸੰਗਤ ਕਰਦੇ ਰਹਿਣ ਤਾਂ ਸਤਿਗੁਰੂ ਦੀ ਬਖਸ਼ਿਸ਼ ਰਹੇਗੀ, ਕਿਉਂਕਿ ਆਪਾਂ ਸਾਰੀ ਦੁਨੀਆਂ ਵਿੱਚ ਹੀ ਇਸ ਵਕਤ ਪ੍ਰਚਾਰ ਕਰ ਰਹੇ ਹਾਂ। ਸਾਰੀ ਸੰਗਤ ਜਿੱਥੇ ਵੀ ਬੈਠੀ ਆ, ਹਰ ਥਾਂ ਦੇ ਉੱਤੇ ਸਾਰੀ ਸੰਗਤ ਜਿਹੜੀ ਆ ਉਹ ਸੁਣ ਰਹੀ ਆ। ਔਰ ਭਾਈ, ਚਾਰ ਮਾਲਾ ਪੰਜ ਮਾਲਾ ਮੂਲ ਮੰਤਰ ਦੀਆਂ ਘੱਟ ਤੋਂ ਘੱਟ, ਅਤੇ ਜਿਨ੍ਹਾਂ ਦੇ ਕੋਲ ਬਿਲਕੁਲ ਟਾਈਮ ਹੈ, ਬਜ਼ੁਰਗਾਂ ਕੋਲ ਜਿਹੜੇ ਕੋਈ ਵੀ ਨਹੀਂ ਕੰਮ ਕਰਦੇ, ਕਈ ਦੂਜੀ ਸਿੱਖ ਲੀਵ 'ਤੇ ਬੈਠੇ ਨੇ, ਉਹ ਪੈਸੇ ਮਿਲੀ ਜਾਂਦੇ ਨੇ ਘਰੇ, ਉਹਨਾਂ ਨੂੰ ਚਾਹੀਦਾ ਉਹ 32 ਮਾਲਾ ਰੋਜ਼ ਮੂਲ ਮੰਤਰ ਦੀਆਂ ਕਰਨ। ਪਰਿਵਾਰ ਲਈ, ਪੰਥ ਵਾਸਤੇ ਜ਼ਰੂਰ ਕਰੋ। ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਕਹਿੰਦੇ ਹੁੰਦੇ ਸੀ, ਨਿਤਨੇਮ ਕਰਦੇ ਹੋਏ ਜਦੋਂ ਚੌਪੀ ਦਾ ਪਾਠ ਕਰਦੇ ਹੋ, ਇੱਕ ਚੌਪੀ ਸਾਹਿਬ ਵੱਧ ਕਰਿਆ ਕਰੋ ਪੰਥ ਦੀ ਚੜ੍ਹਦੀ ਕਲਾ ਲਈ। ਆਪਾਂ ਕਦੇ ਪੰਥ ਦੀ ਚੜ੍ਹਦੀ ਕਲਾ ਲਈ ਅਖੰਡ ਪਾਠ ਤੱਕ ਨਹੀਂ ਕਰਾਇਆ ਕਿਸੇ ਨੇ, ਕਦੇ ਸਹਿਜ ਪਾਠ ਨਹੀਂ ਕਰਾਇਆ, ਕਦੇ ਆਪਾਂ ਨੇ ਪੰਥ ਦੀ ਚੜ੍ਹਦੀ ਕਲਾ ਲਈ ਚੌਪੀ ਸਾਹਿਬ ਦਾ ਪਾਠ ਨਹੀਂ ਕੀਤਾ। ਸਿਰਫ ਆਪਾਂ ਜਦੋਂ ਵੀ ਕਦੇ ਅਖੰਡ ਪਾਠ ਕਰਾਇਆ, ਅੱਬਲ ਤੇ ਕਰਾਇਆ ਹੀ ਨਹੀਂ। ਜੇ ਕਰਾਇਆ ਤੇ ਪਰਿਵਾਰ ਦੀ ਸੁੱਖ ਸ਼ਾਂਤੀ ਲਈ, ਦਸਵੇਂ ਪਾਤਸ਼ਾਹ ਦੀ ਗੱਲ ਮੰਨ ਲਓ, ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ। ਉਹ ਮਹਾਰਾਜ ਕਹਿੰਦੇ ਮੇਰਾ ਸਾਰਾ ਪੰਥ ਹੀ ਮੇਰਾ ਪਰਿਵਾਰ ਹੈ। ਇਸ ਕਰਕੇ ਆਪਾਂ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕਰੀਏ, ਪੰਥ ਵਾਸਤੇ ਪਾਠ ਕਰੀਏ ਜੇ ਕਰਨੇ ਆ। ਜਿਹੜਾ ਦਸਵੰਧ ਕੱਢਦੇ ਨਾ ਆਪਾਂ, ਬਹੁਤ ਸਾਰੇ ਲੋਕ ਦਸਵੰਧ ਕੱਢ ਕੇ ਉਹਦੇ ਵਿੱਚੋਂ ਪਾਠ ਆਪਣਾ ਘਰ ਦਾ ਹੀ ਕਰਾ ਲੈਂਦੇ ਆ, ਉਹ ਤੁਹਾਡਾ ਮਨਜ਼ੂਰ ਨਹੀਂ ਹੋਣਾ। ਦਸਵੰਧ ਵਿੱਚੋਂ ਪੰਥ ਲਈ ਪਾਠ ਕਰਾਓ, ਜਿਹੜਾ ਦਸਵੰਧ ਜੋੜ ਲਓ, ਜਦੋਂ $1500 $2000 ਹੋ ਜਾਏ ਨਾਲੇ ਤਾਂ ਇੱਥੇ ਲੰਗਰ ਕਰੋ ਅਤੇ ਨਾਲੇ ਕਰਾਓ, ਪਤਾ ਲੱਗੇ ਫਲਾਨੇ ਸਿੰਘ ਨੇ ਪੰਥ ਦੀ ਚੜ੍ਹਦੀ ਕਲਾ ਲਈ ਪਾਠ ਕਰਾਇਆ, ਫਿਰ ਤਾਂ ਮਨ ਖੁਸ਼ ਹੋਵੇ ਵੀ ਪੰਥ ਦੀ ਚੜ੍ਹਦੀ ਕਲਾ ਲਈ ਤਾਂ ਕੋਈ ਪਾਠ ਹੀ ਨਹੀਂ ਹੋ ਰਿਹਾ ਕਿਸੇ ਪਾਸੇ, ਨਾ ਆਪਣਾ ਘਰਾਂ ਦੇ ਵਿੱਚ ਕੋਈ ਨਿਤਨੇਮ, ਨਾ ਕੋਈ ਸਿਮਰਨ ਹੋ ਰਿਹਾ। ਇਹ ਵੀ ਜਿਹੜਾ ਆਪਣਾ ਪੰਥ ਹੁਣ 300 ਸਾਲ ਕੱਢ ਗਿਆ, ਵੀ ਦਸਵੇਂ ਪਾਤਸ਼ਾਹ ਦੀ ਕਮਾਈ, ਚਾਰ ਯੁੱਗਾਂ ਦੀ ਕਮਾਈ ਸੀ ਜਿਹੜੀ, ਗੁਰਾਂ ਨੇ ਤਾਂ ਬਹੁਤ ਕਮਾਈ ਕਰਕੇ ਪੰਥ ਨੂੰ ਠਹਿਰਾਇਆ ਟਿਕਾਇਆ, ਵੱਡਿਆਂ ਦੀ ਕਮਾਈ ਕਰਕੇ। ਅੱਜ ਜੇ ਆਪਾਂ ਦੇਖੀਏ ਵੀ ਆਪਾਂ ਕਿਹੜੀ ਗੱਲੋਂ ਕਾਮਯਾਬ ਹਾਂ, ਵੱਡਿਆਂ ਦੀ ਕਮਾਈ ਕਰਕੇ। ਸਾਡੀ ਆਪਣੀ ਕੋਈ ਕਮਾਈ ਨਹੀਂ ਹੈ ਕਿਸੇ ਦੀ, ਕੀ ਦੋ ਪਾਠ ਕਰ ਲਏ ਜੇ ਉਹ ਕੋਈ ਕਮਾਈ ਨਹੀਂ ਗਿਣੀ ਜਾਂਦੀ। ਇਸ ਕਰਕੇ ਕਮਾਈ ਦੀ ਲੋੜ ਆਪਾਂ ਨੂੰ ਸਾਰਿਆਂ ਨੂੰ ਅੱਜ ਇਹ ਬੇਨਤੀ ਪ੍ਰਵਾਨ ਕਰੋ। ਪਹਿਲਾਂ ਪ੍ਰਧਾਨ ਸਾਹਿਬ ਨੇ ਜਕਾਰੇ ਛਡਾਏ ਥੋਤੋਂ, 3-4, ਹੁਣ ਇੱਕ ਜਕਾਰਾ ਮੈਂ ਵੀ ਛਡਾਉਣਾ ਵੀ 4 ਮਾਲਾ ਤਾਂ ਕਰੋਂਗੇ ਕਿ ਨਹੀਂ ਤਾਂ ਮੁਗਲ ਮੰਤਰ ਦੀਆਂ ਰੋਜ਼, 4 ਤੋਂ ਉੱਤੇ ਜਿੰਨੀਆਂ ਕਰ ਲਓ, ਕੈਲਕੂਲੇਸ਼ਨ ਮੈਂ ਦੇਤੀ ਆ, ਅਤੇ ਆਉਂਦੇ ਸਾਲ ਤੁਸੀਂ ਮੈਨੂੰ ਮਿਲਿਓ ਐਸੇ ਦਿਨ ਹੀ, ਅਤੇ ਮੈਨੂੰ ਆਪਣੇ ਘਰ ਦੀ ਕੰਡੀਸ਼ਨ ਦੱਸਿਓ ਕੀ ਆ, ਜੇ ਨਾ ਸੁਧਰੀ ਤਾਂ ਮੈਨੂੰ ਫੜ ਲਿਓ ਵੀ ਸਾਡੇ ਤਾਂ ਉਹੀ ਹਾਲ ਹੀ ਹੈ ਘਰ ਦੇ ਵਿੱਚ। ਘਰ ਦੀ ਕੰਡੀਸ਼ਨ ਤਾਂ ਸੁਧਰਨੀ ਹੈ, ਪੰਥ ਦੀ ਚੜ੍ਹਦੀ ਕਲਾ ਤਾਂ ਹੋਣੀ ਹੈ, ਜੇ ਪੰਥ ਲਈ ਚੌਪੀ ਦੇ ਪਾਠ ਕਰੋ, ਮੂਲ ਮੰਤਰ ਦੇ ਪਾਠ ਕਰੋ। 4 ਮਾਲਾ ਘੱਟੋ ਘੱਟ ਨੇ, ਮੈਂ ਤਾਂ ਕਹਿੰਦਾ 8, 10, 15, 20 ਮਾਲਾ ਹੋ ਸਕਦੀਆਂ ਨੇ। ਨਾਲੇ ਜਦੋਂ ਆਪਾਂ ਕਹਿੰਦੇ 32 ਮਾਲਾ ਸੁਣ ਕੇ ਦਿਮਾਗ ਜਿਹਾ ਘੁੰਮ ਜਾਂਦਾ, 32 ਮਾਲਾ ਤਾਂ ਬਹੁਤ ਨੇ। ਪਰ ਇੱਕ ਗੱਲ ਯਾਦ ਰੱਖੋ, ਜਦੋਂ ਮਾਲਾ ਆਰੰਭ ਕਰ ਦੇਈਦੀ ਨਾ ਅਰਦਾਸ ਕਰਕੇ ਦੇਖ ਕਰਕੇ, ਉਦੋਂ ਆਪਾਂ ਨਹੀਂ ਕਰਦੇ, ਸਤਿਗੁਰੂ ਫਿਰ ਆਪੇ ਹੀ ਕਰਾ ਲੈਂਦੇ ਨੇ। ਅਸੀਂ ਪਹਿਲਾਂ ਸੋਚਦੇ ਹੁੰਦੇ ਸੀ ਜਦੋਂ ਮਹਾਂਪੁਰਖਾਂ ਨੇ ਸਾਨੂੰ ਹਜ਼ੂਰ ਸਾਹਿਬ ਖੜੇ ਕੀਤਾ 1975 'ਚ, ਕਹਿੰਦੇ ਭਾਈ ਜਿਹਨੇ ਜਪਜੀ ਸਾਹਿਬ ਦਾ 101 ਪਾਠ ਕਰਨਾ ਉਹ ਰਹਿ ਸਕਦਾ। ਅਸਲ 'ਚ ਪਾਠ ਤਾਂ ਕਰਨੇ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੇ, ਬਾਬਾ ਕਰਤਾਰ ਸਿੰਘ ਜੀ ਖਾਲਸਾ ਵੇਲੇ ਦੀ ਗੱਲ ਹੈ, ਪਾਠ ਤਾਂ ਉਹਨਾਂ ਨੇ ਕਰਨੇ ਸੀ 101। ਕਹਿੰਦੇ ਜੀ ਮੈਂ ਇੱਥੇ ਥੋੜ੍ਹੇ ਦਿਨ ਰਹਿ ਕੇ ਪਾਠ ਕਰਿਆ ਵਾਂ, ਕਹਿੰਦੇ ਕਰ ਲੈ। ਕਹਿੰਦੇ ਜਰਨੈਲ ਸਿੰਘ ਇਕੱਲਾ ਕਾਹਨੂੰ ਰਹਿਣਾ, ਹੋਰ ਵੀ ਸਿੰਘ ਰੱਖ ਲੈ, ਨਾਲ ਸੇਵਾ ਵੀ ਕਰੀ ਜਾਣਗੇ। ਉਦੋਂ ਕਹਿੰਦੇ ਵੀ 101 ਜਿਹਨੇ ਜਪਜੀ ਸਾਹਿਬ ਕਰਨਾ ਖੜੇ ਹੋ ਜਾਓ। 7-8 ਸਿੰਘ ਖੜੇ ਹੋ ਗਏ, ਖੜਾ ਮੈਂ ਵੀ ਹੋ ਗਿਆ। ਮੈਂ ਕਿਹਾ ਜੀ ਮੈਂ ਉਦੋਂ ਨਵਾਂ ਨਵਾਂ ਹੀ ਆਇਆ ਸੀ ਜਿੱਥੇ, 74 'ਚ ਆਇਆ ਸੀ ਮੈਂ। ਮੈਂ ਜੀ ਮੈਂ 51 ਪਾਠ ਜਪਜੀ ਸਾਹਿਬ ਦੇ 1 5 ਗ੍ਰੰਥੀ ਦਾ ਪਾਠ ਕਰ ਲਿਆ ਕਰਾਂ, ਮੈਂ ਵੀ ਰਹਿ ਪਿਆ ਇੱਥੇ। ਸੰਤ ਕਰਤਾਰ ਸਿੰਘ ਜੀ ਖਾਲਸਾ ਕਹਿੰਦੇ ਕਿਉਂ ਰੋਟੀ ਨਹੀਂ ਖਾਂਦਾ, ਇਹਨਾਂ ਜਿੰਨੀ ਰੋਟੀ ਖਾਂਦਾ ਤੂੰ ਵੀ, ਤੈਨੂੰ ਕੀ ਹੋਇਆ? ਮੈਂ ਫਿਰ ਉਸ ਵਕਤ ਦੇਖਿਆ ਮਹਾਂਪੁਰਖਾਂ ਵੱਲ, ਬਾਬਾ ਜਰਨੈਲ ਸਿੰਘ ਜੀ ਖਾਲਸਾ ਵੱਲ, ਕਹਿੰਦੇ ਕਹਿ ਦੇ ਹਾਂ ਕਰ ਦੇ ਤੂੰ ਬਸ। ਮੈਂ ਕਿਹਾ ਚਲੋ ਜੀ 101। ਮੈਂ ਕਿਹਾ ਜੀ 101 ਕਰਾ ਤਾਂ ਦਿੱਤਾ, ਮੈਂ ਚੜ੍ਹਾਈ ਕਰ ਜੂੰਗਾ, 101 ਪਾਠ ਕਿੱਥੋਂ ਕਰ ਲੂੰਗਾ ਮੈਂ। ਕਹਿੰਦੇ ਮਹਾਰਾਜ ਕਰਾਉਣਗੇ, ਆਪਾਂ ਦੇਖ ਕਰਦੇ। ਸ੍ਰੀ ਹਜ਼ੂਰ ਸਾਹਿਬ ਜਾ ਕੇ ਅਸੀਂ ਦੇਖ ਕਰਾ ਕੇ ਮਹਾਂਪੁਰਖਾਂ ਨੇ ਸਾਰੇ ਅਰਦਾਸ ਕੀਤੀ। ਤੜਕੇ 2 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਅਸੀਂ ਪਾਠ ਕਰਦੇ, ਇੱਕੋ ਥਾਂ ਹੀ ਬੈਠੇ ਰਹਿੰਦੇ ਹੁੰਦੇ ਸੀ। ਆਹ ਜਿਹੜੇ ਸਾਡੇ ਸਰੀਰ ਭਾਰੇ ਹੋ ਜਾਂਦੇ ਨਾ, ਇਸੇ ਬੈਠਕ ਕਰਕੇ ਹੁੰਦੇ ਨੇ। ਪਹਿਲੇ ਦਿਨ ਚ ਮੇਰੇ 101 ਪਾਠ 19 ਘੰਟਿਆਂ ਚ ਹੋਏ ਸੀ। 19-19 ਘੰਟੇ ਪਾਠ ਕਰਨਾ, 5 ਮਿੰਟ ਵਿਚ ਇੱਕ ਪਾਠ ਹੋ ਜਾਂਦਾ ਸੀ। ਅਖੀਰਲੇ ਦਿਨ ਤੱਕ ਹੌਲੀ ਹੌਲੀ ਫਿਰ ਇਹ 8 ਘੰਟਿਆਂ ਤੇ ਆ ਗਿਆ ਕੰਮ, ਫਿਰ ਸਾਨੂੰ ਸੌਖਾ ਲੱਗਣ ਲੱਗ ਪਿਆ। ਫਿਰ 25 ਪਾਠ ਤਾਂ ਅਸੀਂ ਕਿ ਸੌਖੇ 2 ਘੰਟੇ ਚ ਹੋ ਜਾ ਕਰਨਗੇ। ਤੋ ਇਸ ਤਰ੍ਹਾਂ ਕਰਨ ਦੇ ਨਾਲ ਜਦੋਂ ਪਾਠ ਆਰੰਭ ਕਰਦੇ, ਮੂਲ ਮੰਤਰ ਦੀ ਮਾਲਾ ਜਾਂ ਪਹਿਲਾਂ ਸ਼ੁਰੂ ਕੀਤੀ 15 ਮਿੰਟ ਤੋਂ ਘਟੇ ਹੀ ਨਾ, ਫਿਰ ਜਦੋਂ ਮਨ ਦੀ ਇਕਾਗਰਤਾ ਹੋਣੀ ਸ਼ੁਰੂ ਹੋਈ, ਫਿਰ 10 ਮਿੰਟ ਚ ਹੋ ਗਈ, ਫਿਰ 5 ਮਿੰਟ ਚ ਹੋ ਗਈ, ਫਿਰ ਤਾਂ ਕਹਿਣੇ ਕਿਹਾ। ਇਸ ਕਰਕੇ ਡਰਨਾ ਨਹੀਂ, ਆਰੰਭ ਕਰਨ ਵੇਲੇ ਜਦੋਂ ਆਪਾਂ ਦੇਗ ਕਰਕੇ ਤੇ ਬੇਨਤੀ ਕਰਕੇ ਤੇ ਟਕਾ ਰੱਖ ਕੇ ਅਰਦਾਸ ਕਰਕੇ ਲੱਗਾਂਗੇ, ਤੁਸੀਂ ਭਾਵੇਂ ਕਿਸੇ ਕੰਮ ਲਈ ਦੇਗ ਕਰਕੇ ਅਰਦਾਸ ਕਰਦੇ ਹੋ, ਸਤਿਗੁਰੂ ਆਪ ਸਹਾਈ ਹੁੰਦੇ ਉਹਦੇ ਚ। ਇਸ ਕਰਕੇ ਤੁਸੀਂ ਇਹ ਨਾ ਡਰੋ ਕਿ ਮੈਂ ਕਿਵੇਂ ਕਰੂੰਗਾ, ਜੇ ਤਾਂ ਕਰਨਾ ਮੈਂ ਫੇਰ ਤਾਂ ਨਹੀਂ ਹੋਣਾ, ਜੇ ਗੁਰੂ ਸਾਹਿਬ ਹੋਣ ਸਹਾਈ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਪਿੰਗਲੇ ਨੂੰ ਪਹਾੜ ਚੜਾ ਦਿੰਦੇ ਨੇ, ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ। ਇਸ ਕਰਕੇ ਹੁਣ ਸਾਰੀ ਸੰਗਤ ਪ੍ਰਵਾਨਗੀ ਦਿਓ ਵੀ ਅਸੀਂ ਮੂਲ ਮੰਤਰ ਅੱਜ ਤੋਂ ਆਰੰਭ ਕਰਾਂਗੇ, ਹੁਣ ਛੱਡੋ ਜਕਾਰਾਂ। ਇਹ ਚੰਗੇ ਕੰਮ ਲਈ ਜਕਾਰਾ ਛੱਡਿਆ ਨਾ। ਇੱਕ ਇਹ ਬੇਨਤੀ ਹੈ ਵੀ ਜਦੋਂ ਨਿਤਨੇਮ ਕਰਨਾ ਸਾਰੇ ਪੰਥ ਵਿੱਚ, ਚੌਪਈ ਸਾਹਿਬ ਦੇ ਨਾਲ ਇੱਕ ਚੌਪਈ ਸਾਹਿਬ ਵੱਧ ਕਰਨੀ ਹੈ। ਕਾਹਦੇ ਲਈ? ਪੰਥ ਦੀ ਚੜ੍ਹਦੀ ਕਲਾ ਵਾਸਤੇ। ਮੈਂ ਇੱਕ ਬੇਨਤੀ ਕਰਦਾ, ਵੈਸੇ ਤਾਂ 5 ਕਰਨੇ ਚਾਹੀਦੇ ਚੌਪਈ ਸਾਹਿਬ ਦੇ ਪਾਠ, ਇੱਕ ਪਾਠ ਪੰਥ ਦੀ ਚੜ੍ਹਦੀ ਕਲਾ ਲਈ ਅੱਜ ਤੋਂ ਦਾਸ ਵੀ ਪ੍ਰਾਰੰਭ ਕਰੇਗਾ ਤੇ ਤੁਸੀਂ ਵੀ ਕਰਨਾ। ਇਹ ਜਕਾਰੇ ਦੀ ਪ੍ਰਵਾਨਗੀ ਫੇਰ ਦੁਬਾਰਾ ਦੇ ਦਿਓ। ਹੁਣ ਇਹ ਜਿਹੜੇ 5 ਜਕਾਰੇ ਹੋ ਗਏ ਆਪਣੇ, 3 ਉਹ ਕੰਮਾਂ ਲਈ, 2 ਇਹ ਜਕਾਰੇ ਜੇ ਨਿਤਨੇਮ ਲਈ। ਇਹ ਹੁਣ ਬੇਨਤੀ ਪ੍ਰਵਾਨ ਕਰਿਓ ਵੀ ਇਸ ਥਾਂ ਦੇ ਉੱਤੇ ਆਪਾਂ ਮਹਾਰਾਜ ਦੀ ਹਜ਼ੂਰੀ ਚ ਬਹਿ ਕੇ ਅੱਜ ਪੜਨ ਲੈ ਲਿਆ ਬਈ ਜ਼ਰੂਰ ਪਾਠ ਕਰਾਂਗੇ ਆਪਾਂ। ਮੂਲ ਮੰਤਰ ਦਾ ਅਭਿਆਸ ਤੁਰੇ ਜਾਂਦੇ, ਬੈਠਦੇ ਉੱਠਦੇ, ਗੱਡੀ ਚ ਭਾਵੇਂ ਕਰੀ ਜਾਓ, ਮੂਲ ਮੰਤਰ ਦੇ ਅਭਿਆਸ ਉੱਤੇ ਕੋਈ ਰੁਕਾਵਟ ਨਹੀਂ। ਚੌਪੀ ਸਾਹਿਬ ਦਾ ਇੱਕ ਪਾਠ ਕਰਨਾ ਕੋਈ ਔਖਾ ਨਹੀਂ। ਜੇ ਪੰਥ ਵਾਸਤੇ ਕਰਦੇ ਹੋ ਤਾਂ ਪੰਥ ਵਿੱਚ ਆਪਾਂ ਵੀ ਹਾਂ। ਜੇ ਪਾਣੀ ਵਾਲਾ ਜਹਾਜ਼ ਸਮੁੰਦਰ ਜਾਂਦਾ, ਉਹ ਜੇ ਵੱਡਾ ਸਾਰਾ ਕੋਈ ਮਘੋਰਾ ਜਿਹਾ ਹੋ ਜਾਵੇ ਤੇ ਜਹਾਜ਼ ਡੁੱਬਣ ਲੱਗੇ, ਜੇ ਕੋਈ ਬੰਦਾ ਉਹਨੂੰ ਜਹਾਜ਼ ਨੂੰ ਬਚਾ ਲਵੇ ਨਾ ਕੋਈ ਚੀਜ਼ ਫਸਾ ਕੇ, ਤਾਂ ਸਾਰਾ ਜਹਾਜ਼ ਵੀ ਬਚਦਾ, ਆਪ ਵੀ ਬਚੀਦਾ ਹੁੰਦਾ। ਤੇ ਜੇ ਅਗਲਾ ਕਹੇ ਸਾਨੂੰ ਕੀ, ਲੋਕਾਂ ਨੂੰ ਮਰਨ ਦੋ, ਡੁੱਬਣ ਦੋ, ਜਹਾਜ਼ ਦੇ ਵਿੱਚ ਤਾਂ ਆਪਾਂ ਵੀ ਬੈਠੇ, ਪੰਥ ਦੇ ਵਿੱਚ ਤਾਂ ਆਪਾਂ ਵੀ ਹਾਂ। ਜੇ ਇੱਕ ਪਾੜ ਚੌਪੀ ਸਾਹਿਬ ਦਾ ਪੰਥ ਦੀ ਚੜ੍ਹਦੀ ਕਲਾ ਲਈ ਕਰਦੇ ਹਾਂ, ਤਾਂ ਫਿਰ ਅਕਾਲ ਪੁਰਖ ਦੀ, ਗੁਰੂ ਗ੍ਰੰਥ ਸਾਹਿਬ ਦੀ ਉਸ ਸਿੱਖ ਉੱਤੇ ਬਹੁਤ ਖੁਸ਼ੀ ਹੁੰਦੀ ਹੈ। ਮਹਾਰਾਜ ਕਹਿੰਦੇ ਦੇਖੋ ਸਾਡਾ ਸਿੱਖ ਕਿੰਨਾ ਪਰਉਪਕਾਰੀ ਹੈ, ਪਰਉਪਕਾਰੀ ਸਿੱਖ ਗਿਣਿਆ ਜਾਵੇਗਾ ਉਹਨੂੰ ਜਿਹੜਾ ਪੰਥ ਦੀ ਚੜ੍ਹਦੀ ਕਲਾ ਲਈ ਪਾਠ ਕਰੇਗਾ। ਆਪਣੇ ਵਾਸਤੇ ਪਾਠ ਕਰੋ, ਆਪਣੇ ਬੱਚਿਆਂ ਲਈ ਪਾਠ ਕਰੋ, ਮੂਲ ਮੰਤਰ ਦੇ ਪਾਠ ਕਰਕੇ ਅਰਦਾਸ ਕਰੋ, ਸਤਿਗੁਰੂ ਚੜ੍ਹਦੀ ਕਲਾ ਕਰਨ।